सत्नाम कर्ता पुरुष निरभो निरवैर काल मुहूर्त अजूनी सैभं गुरुप्रसाद सर्वशील ममनशीलं सर्वपावने मम पावनं सर्वकर्तव्ये ममं कर्ता नानक लेख छेप न लिखियते हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण सन सिमरंत नानक राम दमोदर माधवे गुरु रूप सत्संग जी फते प्रवान करने वाहिगुरु जी का खालसा वाहिगुरु जी की फतेह। भगत सिरमौर श्री नामदेव जी महाराज का यह महावाक जो मुक्त हो गए ने और शरीर का भी अंत हो गया ते पार ब्रह्म विच लीन भी हो गए फिर जगत विच आ गए ते अवतार कोटि विच गिने जांदे आ गए इस वास्ते जगत का कल्याण करना आ गए इस वास्ते जगत नो दसन दे पार करन दी बड़ी प्रबल लालसा जीव दुखी ने लेकिन जो चल चल के पहुंचे ने साधना कर कर के पहुंचे ने बड़ी पड़बर श्रद्धा मुक्त हो गए ने वापस आवना इना दा नहीं आउंदा इना नू भगत कहंदे ने ते पिछले संस्कारां करके इस जीवन दे बड़ी दृढ़ता दे नाल चल देने और मुक्त हो जाने इस तरह दे भगतां दे चों भगत नामदेव जी का अपना एक खास स्थान है। पावन वाक दे अंदर नामदेव दो विषयां नूं छूंदे ने प्रथम मनुख दे अंदर बड़ी प्रबल जीवेशना जीवन दी लालसा दूसरा मनुख दे अंदर बहुत प्रबल अहंकार है बड़ा प्रबल अहंकार है अहंकारी प्राणी सिर्फ मनुख है पशु पक्षियां दे लोभ ते होवेगा काम ते है मोह भी है अहंकार नहीं है तुसी किसे भी पशु पक्षी नो अहंकारी नहीं कह सकते कामी कह सकते हो लोभी कह सकते हो मोह दिच ग्रसिया भी कह सकते हो क्रोधी भी कह सकते हो उन्हां नू क्रोध भी आ जांदा है अहंकारी नहीं है क्यों इतने स्याणे नहीं अहंकार का जन्म स्याणप तो आंदा समझ तो आंदा क्रोध मोह काम प्राकृतिक इति जन्म तो ही नाल चल दे रहे प्राकृतिक है। अहंकार मनुख पैदा करता है, अहंकार प्राकृतिक नहीं है। चूंकि मनुख एक समझदार प्राणी है, प्राणी उन्हों कहने जेदे अंदर प्राण चल दे रहे प्राणी प्राणी अनुवाद करिए उर्दू फारसी अरबी विच ते शब्द है जानवर, जेदे कोल जान है, जेदे कोल श्वास चल दे रहे। जिवें असी कहने ताकतवर, इहदे कोल ताकत है। जानवर, इहदे कोल जान है। तो जान ते पशु पक्षियां कोल भी है, मनुखां कोल भी है। इस वास्ते जानवर दा अनुवाद संस्कृत विच करिए प्राणी। प्राणी जिहदे अंदर प्राण चल रहे हैं। तो प्राणियां दे ते पशु पक्षी मनुख सारे ही आउंदे ने, पर इन्हां प्राणियां दे च कोई पशु ने, कुछ मनुष्य ने, कुछ देवते ने, इंज कह सकते हैं, ये वंड कर सकते हैं। जानवर ते सारे ने, पर जानवरां दे चों कुछ पशु ने, कुछ इंसान ने और कुछ फरिश्ते ने। अरबी फारसी की कहावत मुताबिक कुछ हैवान ने, कुछ इंसान ने, कुछ फरिश्ते ने। जानवर तो सारे ही ने, जानते सारे हैं कोल है, जानते सारे हैं दे अंदर चलती है, श्वास तो सारे हैं दे अंदर चलते हैं। जानवरां दे चों कुछ हैवान ने, कुछ इंसान ने, कुछ हैवान ते इंसान नालों भी अगे ने मनुखी दुनिया च, वो फरिश्ते ने। इसनों हिंदी संस्कृत दे च बयान करिए प्राणी ते सारे ही ने, सारे ही ने। प्राणियां दे चों कुछ पशु ने, कुछ मनुष्य ने, कुछ देवते ने। देवता पशु मनुष्य तो अग्गे, पशु विच हंकार नहीं है, पैदा हो सके इतनी समझ ही नहीं है। देवता समझ तो अग्गे चला गया, उहदे च ही हंकार नहीं है। समझ दे तल ते जी रहा है मनुख, मनुख हंकारी है, मनुष्य हंकारी। हमे रोग मानुख को देना, ये मनुख दा रोग है, किसी पशु पक्षी दा रोग नहीं है, देवते दा रोग नहीं है, संत दा रोग नहीं है, मनुख दा रोग है अहंकार। हू बहु फारसी ते अरबी विच भी इस तरह कहने ने, जानवर ते सारे ही ने। जानवरां दे चां कुछ हैवान ने, कुछ इंसान ने, कुछ फरिश्ते ने। हैवान जो शरीर दे तल ते जी रहे ने, इंसान जो सोच समझ दे तल ते जी रहे ने, फरिश्ते जो शरीर तो भी अग्गे लंघ गए, समझ तो भी अग्गे लंघ गए। शायद मैं कल ही अर्ज की थी सी, समझ वध तो वध परमात्मा दे द्वार तक पहुंचा सकती है, घर तक नहीं। समझ नू अकल नू छोड़ के जिसकी जान की अगे हिम्मत होवे, ओही संत हो जाता है, ओही फरिश्ता हो जाता है, ओही देवता हो जाता है। पर मनुख का सारा मान तान मर्यादा ते समझ ते खड़ी है। जितनी ज्यादा समझ आती है, लोग कहते हैं बड़ा समझदार है, उसकी प्रतिष्ठा आती है। ਹੁਣ ਸਮਝ ਤੋਂ ਕਿਵੇਂ ਅੱਗੇ ਲੰਘੇ। ਪਸ਼ੂ ਸਮਝ ਤੱਕ ਵੀ ਨਹੀਂ ਪਹੁੰਚਿਆ, ਉਹ ਤੇ ਸਰੀਰ ਤੇ ਰੁਕਿਆ। ਮਨੁੱਖ ਸਮਝ ਤੱਕ ਪਹੁੰਚਿਆ, ਫਿਰ ਮਨੁੱਖਾਂ ਵਿੱਚ ਜਿਹੜੀਆਂ ਸ਼੍ਰੇਣੀਆਂ ਨੇ ਸਮਝ ਕਰਕੇ ਨੇ, ਜਿਤਨੀ ਜਿਤਨੀ ਕਿਸ ਕੋਲ ਜ਼ਿਆਦਾ ਸਮਝ ਹੈ ਫਿਰ ਸ਼੍ਰੇਣੀਆਂ ਬਣਦੀਆਂ ਜਾਂਦੀਆਂ। ਜੈਸੇ ਇੱਕ ਸਕੂਲ ਵਿੱਚ ਬਿਲਡਿੰਗ ਤੇ ਇੱਕੋ ਹੀ ਹੈ ਤੇ ਸਕੂਲ ਦੀ ਕਮੇਟੀ, ਪ੍ਰਬੰਧਕ ਕਮੇਟੀ ਵੀ ਇੱਕੋ ਹੀ ਹੈ, ਅੰਦਰ ਪ੍ਰਿੰਸੀਪਲ ਵੀ ਇੱਕੋ ਹੀ ਹੈ, ਪਰ ਸਕੂਲ ਵਿੱਚ ਕੁਝ ਪਹਿਲੀ ਕਲਾਸ ਹੈ, ਦੂਜੀ ਹੈ, ਤੀਜੀ ਹੈ, ਚੌਥੀ ਹੈ, ਪੰਜਵੀਂ ਹੈ, ਛੇਵੀਂ ਹੈ, ਸੱਤਵੀਂ, ਅੱਠਵੀਂ, ਨੌਵੀਂ, ਦਸਵੀਂ ਹੈ, ਨਰਸਰੀ ਹੈ। ਪ੍ਰਿੰਸੀਪਲ ਤਾਂ ਇੱਕੋ ਹੀ ਹੈ, ਬਿਲਡਿੰਗ ਵੀ ਇੱਕੋ ਹੀ ਹੈ, ਪ੍ਰਬੰਧਕ ਕਮੇਟੀ ਵੀ ਇੱਕੋ ਹੈ, ਪਰ ਫਿਰ ਵੀ ਸਕੂਲ ਵਿੱਚ ਕਲਾਸਾਂ ਨੇ। ਮਨੁੱਖ ਤੇ ਸਾਰੇ ਹੈ, ਸਾਰੇ ਮਨੁੱਖ ਦਿਖਾਈ ਦਿੰਦੇ, ਪਰ ਸਮਝ ਨਾਲ ਇਹਨਾਂ ਦੀਆਂ ਸ਼੍ਰੇਣੀਆਂ ਨੇ। ਇਹ ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ, ਆਪ ਇਤਨੇ ਸਾਰੇ ਬੈਠੇ ਹੋ, ਸ਼੍ਰੇਣੀਆਂ ਨੇ। ਇਸ ਹਿਸਾਬ ਨਾਲ ਮੈਂ ਕਹਿ ਦਿਆਂ, ਕੋਈ ਪਹਿਲੀ ਕਲਾਸ ਦਾ ਹੋਵੇਗਾ, ਕੋਈ ਦੂਜੀ ਦਾ, ਕੋਈ ਤੀਜੀ ਦਾ, ਕੋਈ ਚੌਥੀ ਦਾ, ਕੋਈ ਪੰਜਵੀਂ, ਕੋਈ ਅੱਠਵੀਂ, ਨੌਵੀਂ, ਦਸਵੀਂ ਦਾ ਹੋਵੇਗਾ, ਭਾਵੇਂ ਇੱਕੋ ਹੀ ਸਤਸੰਗ ਵਿੱਚ ਬੈਠੇ ਨੇ, ਇੱਕੋ ਹੀ ਗੁਰੂ ਕੋਲ ਬੈਠੇ ਨੇ, ਔਰ ਸਾਰੇ ਇੱਕ ਤਰ੍ਹਾਂ ਦਾ ਕੀਰਤਨ ਸੁਣਦੇ ਆਇਆਂ ਵੀ ਇੱਕ ਤਰ੍ਹਾਂ ਦਾ ਨਹੀਂ ਸੁਣ ਰਹੇ, ਕਿਉਂ? ਕਲਾਸਾਂ ਅਲੱਗ ਅਲੱਗ ਨੇ, ਸ਼੍ਰੇਣੀਆਂ ਅਲੱਗ ਅਲੱਗ ਨੇ। ਮਨੁੱਖ ਦੀ ਸ਼੍ਰੇਣੀ ਰੰਗ, ਰੂਪ, ਨਸਲ, ਜ਼ਾਤ, ਭਾਸ਼ਾ ਕਰਕੇ ਨਹੀਂ ਬਣਦੀ, ਸਮਝ ਕਰਕੇ ਬਣਦੀ, ਸਮਝ ਕਰਕੇ ਬਣਦੀ। ਜਿਤਨੀ ਉਸਦੀ ਸਮਝ ਹੈ, ਇਤਨਾ ਉਹ ਅਗਲੀ ਸ਼੍ਰੇਣੀ 'ਚ ਜਾ ਰਿਹਾ ਹੈ, ਅਗਲੀ ਸ਼੍ਰੇਣੀ 'ਚ ਜਾ ਰਿਹਾ। ਪਰ ਜਿਤਨੀ ਸਮਝ ਹੈ, ਉਤਨਾ ਹੀ ਹੰਕਾਰ ਵੱਧਦਾ ਜਾ ਰਿਹਾ। ਪਹਿਲੀ ਕਲਾਸ ਦੇ ਬੱਚੇ ਕੋਲ ਇਤਨਾ ਹੰਕਾਰ ਨਹੀਂ ਆਉਂਦਾ ਜਿਤਨਾ ਪੰਜਵੀਂ ਵਾਲੇ ਕੋਲ ਆਉਂਦਾ। ਇੱਕ ਪੰਜਵੀਂ ਕਲਾਸ ਦੇ ਬੱਚੇ ਕੋਲ ਇਤਨਾ ਹੰਕਾਰ ਨਹੀਂ ਆਉਂਦਾ ਜਿਤਨਾ ਅੱਠਵੀਂ ਕੋਲ ਆਉਂਦਾ, ਅਤੇ ਅੱਠਵੀਂ ਕੋਲ ਵੀ ਇਤਨਾ ਹੰਕਾਰ ਨਹੀਂ ਜਿਤਨਾ ਦਸਵੀਂ ਕੋਲ ਹੈ, ਕਿਉਂਕਿ ਉਸ ਨਾਲੋਂ ਅੱਗੇ ਸਮਝ ਦੇ ਚ ਅੱਗੇ। ਬਾਹਰ ਦੀ ਇਹ ਸਾਰੀ ਜਾਣਕਾਰੀ ਅਤੇ ਸਮਝ ਮਨੁੱਖ ਦੇ ਹੰਕਾਰ ਨੂੰ ਵਧਾਉਂਦੀ ਹੈ। ਹੰਕਾਰ ਨੂੰ ਖੜੇ ਹੋਣ ਵਾਸਤੇ ਕੁਝ ਤੇ ਚਾਹੀਦਾ ਨਾ। ਪਹਿਲਾ ਸਿੰਘਾਸਣ ਹੰਕਾਰ ਦਾ ਹੈ, ਗਿਆਨ, ਤੂੰ ਕੀ ਜਾਣਦਾ, ਮੈਂ ਜ਼ਿਆਦਾ ਜਾਣਦਾ, ਹੰਕਾਰ, ਤੈਨੂੰ ਕੁਛ ਨਹੀਂ ਪਤਾ, ਤੂੰ ਕੁਛ ਵੀ ਨਹੀਂ ਜਾਣਦਾ, ਮੈਂ ਜ਼ਿਆਦਾ ਜਾਣਦਾ। ਪਹਿਲਾ ਸਿੰਘਾਸਣ, ਪਹਿਲੀ ਕੁਰਸੀ ਹੰਕਾਰ ਦੀ ਗਿਆਨ ਹੈ। ਗਿਆਨੀ ਹੰਕਾਰੀ ਹੋਵੇਗਾ, ਅਗਰ ਗਿਆਨੀ ਹੰਕਾਰੀ ਨਾ ਹੋਵੇ ਤਾਂ ਫਿਰ ਬ੍ਰਹਮ ਗਿਆਨੀ ਹੈ, ਔਰ ਅਕਸਰ ਗਿਆਨੀਆਂ ਦਾ ਬ੍ਰਹਮ ਗਿਆਨੀ ਹੋਣਾ ਔਖਾ ਹੋ ਜਾਂਦਾ ਹੈ। ਹੰਕਾਰ ਬੜਾ ਪ੍ਰਬਲ ਹੰਕਾਰ ਹੈ। ਫਿਰ ਹੰਕਾਰ ਦਾ ਦੂਸਰਾ ਸਿੰਘਾਸਣ ਹੈ ਧਨ। ਤੇਰੇ ਕੋਲ ਕੀ ਹੈ, ਮੇਰੇ ਕੋਲ ਬਥੇਰਾ ਕੁਛ ਹੈ, ਬਹੁਤ ਕੁਛ ਹੈ। ਮਨੁੱਖ ਜਦ ਆਪਣਾ ਧਨ ਦਿਖਾਵੇ, ਆਪਣਾ ਹੰਕਾਰ ਦਿਖਾ ਰਿਹਾ, ਆਪਣੀ ਸ਼ਕਤੀ ਦੀ ਪ੍ਰਦਰਸ਼ਨੀ ਕਰ ਰਿਹਾ। ਗੱਲ ਭੁੱਲਦੀ ਨਹੀਂ, 15-16 ਸਾਲ ਹੋ ਗਏ, ਇੱਕ ਸੱਜਣ ਮੈਨੂੰ ਲੈ ਗਿਆ ਇੱਕ ਡੇਰੇ ਦੇ ਵਿੱਚ। ਉਹ ਸ਼ਰਧਾਲੂ ਵੀ ਸੀ, ਥੋੜ੍ਹਾ ਗਿਆਨੀ ਵੀ ਸੀ। ਪਹਿਲੇ ਮੈਨੂੰ 10-20 ਕਮਰੇ ਦਿਖਾਏ ਵੀ ਇਹ ਸਾਰੇ ਏਅਰ ਕੰਡੀਸ਼ਨ ਨੇ, ਪੈਟਰੋਲ ਪੰਪ ਵੀ ਸਾਡਾ ਆਪਣਾ ਹੀ ਹੈ, ਇਹ 35 ਗੱਡੀਆਂ ਖੜੀਆਂ ਨੇ, ਇਹ ਜੈਗੁਆਰ ਹੈ, ਇਹ ਮਰਸਰੀ ਹੈ, ਵਿਆਖਿਆ ਕਰਨ ਲੱਗ ਪਿਆ। ਮੈਂ ਕਿਹਾ ਪਹਿਲੇ ਇਹ ਦੱਸੋ, ਮੈਨੂੰ ਕਿਸੇ ਰਾਜੇ ਜਾਂ ਨਵਾਬ ਦੇ ਮਹਿਲ ਵਿੱਚ ਲਿਆਇਓ ਜਾਂ ਕਿਸੇ ਸੰਤ ਦੇ ਡੇਰੇ 'ਚ ਲਿਆਇਓ? ਕਿੱਥੇ ਲੈ ਆਇਆ? ਅਤੇ ਜੇ ਇਹ ਹੀ ਮੈਂ ਦੇਖਣੀਆਂ ਨੇ ਤਾਂ ਬਥੇਰੀਆਂ ਨੇ ਅਮੀਰਾਂ ਦੇ ਘਰਾਂ 'ਚ। ਤਾਂ ਤੁਸੀਂ ਸੰਤ ਨਾ ਆਖੋ, ਮੈਨੂੰ ਇੰਝ ਆਖੋ ਕਿ ਇੱਕ ਅਮੀਰ ਬੰਦੇ ਦੇ ਦਰਸ਼ਨ ਕਰਾਉਣ ਲਿਆਇਆ। ਠੀਕ, ਇੱਕ ਅਮੀਰ ਬੰਦੇ ਦੇ ਘਰ ਦੇ 'ਚ ਲਿਆਇਆ, ਇੰਝ ਨਾ ਆਖੋ। ਸਤਸੰਗ ਦੇ 'ਚ ਲਿਆਇਆ ਅਤੇ ਤੁਸੀਂ ਬੋਲਣਾ ਹੈ, ਇੱਕ ਸੰਤ ਕੋਲ ਲਿਆਇਆ ਅਤੇ ਤੁਸੀਂ ਕਥਾ ਕਰਨੀ ਹੈ। ਤੁਹਾਨੂੰ ਇੰਝ ਕਹਿਣਾ ਚਾਹੀਦਾ, ਇੱਕ ਧਨਾੜ ਦੇ ਘਰ ਦੇ 'ਚ ਆਇਆ, ਇੱਕ ਧਨਵਾਨ ਕੋਲ ਆਇਆ। ਮੈਨੂੰ ਕਹਿੰਦੇ ਕਿ ਮਸਕੀਨ ਜੀ ਇਹ ਕੀ ਆਖਦੇ ਪਏ? ਮੈਂ ਕਿਹਾ ਤੁਸੀਂ ਦਿਖਾਉਂਦੇ ਹੀ ਉਹੀ ਕੁਛ ਪਏ ਮੈਨੂੰ, ਅਤੇ ਇਹ ਕੁਝ ਦੇਖਣ ਦੀ ਮੇਰੀ ਰੁਚੀ ਨਹੀਂ। ਤਾਂ ਮੈਂ ਬਥੇਰੀਆਂ ਦੇਖੀਆਂ ਨੇ ਜਾਂ ਥਾਂ ਥਾਂ 'ਤੇ ਦਿਸਦੀਆਂ। ਜੇ ਇੱਕ ਸੰਤ ਦੇ ਡੇਰੇ 'ਚ ਆਏ ਹੋ ਤਾਂ ਫਿਰ ਕੁਛ ਦਿਖਾਓ ਜੋ ਸੰਤ ਕੋਲ ਹੁੰਦਾ। ਕਿਤਨੀ ਸ਼ਾਂਤੀ ਹੈ, ਕਿਤਨਾ ਸਕੂਨ ਹੈ, ਕਿਤਨੀ ਸਮਾਧੀ ਹੈ, ਕਿਤਨਾ ਆਤਮ ਬੋਧ ਹੈ, ਕਿਤਨਾ ਅਨੁਭਵ ਹੈ। ਕੁਝ ਇਸ ਤਰ੍ਹਾਂ ਦੀ ਗੱਲ ਕਰੋ, ਇਹ ਕੀ ਗੱਲ ਕਰਦੇ ਹੋ? ਪਰ ਹੰਕਾਰ ਉਹਦਾ ਦੂਜਾ ਸਿੰਘਾਸਣ ਹੈ ਧਨ ਸੰਪਦਾ। ਇਹਦਾ ਡੇਰਾ ਕੀ ਹੈ? ਸਾਡਾ ਡੇਰਾ ਬਹੁਤ ਵੱਡਾ ਹੈ। ਹੁਣ ਤਾਂ ਡੇਰੇਦਾਰ ਸਾਵਧਾਨ ਹੋ ਗਏ ਨੇ, ਜੇ ਮੈਂ ਜਾਂਦਾ ਹੁਣ ਨਹੀਂ ਦਿਖਾਉਂਦੇ ਨੇ, ਤਾਂ ਪਹਿਲੇ ਮੈਨੂੰ ਸਾਰੇ ਕਮਰੇ ਹੀ ਦਿਖਾਉਂਦੇ ਹੁੰਦੇ ਸਨ। ਦੇਖਦਿਆਂ ਦੇਖਦਿਆਂ ਮੈਂ ਥੱਕ ਜਾਂਦਾ ਸੀ, ਉਹਨਾਂ ਨੂੰ ਕਹਿੰਦਾ ਸੀ ਕਮਰੇ ਦਿਖਾ ਦਿਖਾ ਕੇ ਮੈਨੂੰ ਥਕਾ ਛੱਡਿਆ, ਅਤੇ ਹੁਣ ਮੈਂ ਕਥਾ ਕੀ ਕਰਾਂ? ਇਹ ਸਾਜ਼ੋ ਸਮਾਨ ਦਿਖਾ ਦਿਖਾ ਕੇ ਮੈਨੂੰ ਥਕਾ ਛੱਡਿਆ। ਹੁਣ ਜਿਨ੍ਹਾਂ ਨੂੰ ਮੇਰੇ ਮੂੰਹ ਫੱਟ ਸੁਭਾਅ ਦਾ ਪਤਾ ਹੈ, ਨਹੀਂ ਦਿਖਾਉਂਦੇ, ਨਹੀਂ ਤਾਂ ਪਹਿਲੇ ਇਹੀ ਦਿਖਾਉਂਦੇ ਸੀ। ਇਹ ਸਾਡੀਆਂ ਕਾਰਾਂ ਨੇ, ਇਹ ਏਅਰ ਕੰਡੀਸ਼ਨ ਰੂਮ ਨੇ, ਇਹ ਮਹਿਮਾਨਖਾਨਾ, ਇੱਥੇ ਇਤਨਾ ਮਾਰਬਲ ਲੱਗਿਆ ਔਰ ਇਤਨੇ ਲੱਖ ਦਾ ਮਾਰਬਲ ਲੱਗਿਆ, ਹੈਰਾਨ ਹੋ ਜਾਂਦਾ ਸੀ। ਇਹੀ ਕੁਛ ਦਿਖਾਉਣਾ? ਔਰ ਇੱਕ ਸੰਤ ਦੇ ਆਸ਼ਰਮ ਵਿੱਚ ਇਹੀ ਕੁਛ ਦੇਖਣ ਵਾਸਤੇ ਮੈਂ ਆਇਆ? ਇਹ ਤਾਂ ਹਰ ਸ਼ਹਿਰ ਵਿੱਚ, ਹਰ ਸ਼ਹਿਰ ਦੇ 'ਚ ਬਥੇਰੇ ਅਮੀਰ ਨੇ, ਬੜਾ ਮਾਰਬਲ ਲੱਗਿਆ, ਬੜੀਆਂ ਕਾਰਾਂ ਖੜੀਆਂ ਨੇ ਉਹਨਾਂ ਦੇ ਬੂਹੇ 'ਤੇ, ਬੜੀ ਧਨ ਸੰਪਦਾ ਉਹਨਾਂ ਕੋਲ। ਗ੍ਰਸਤ ਮੇ ਚਿੰਤ ਉਦਾਸ ਹੰਕਾਰ, ਜਿਹਦੇ ਤਿਆਗੀ ਨੇ ਨਾ ਗ੍ਰਸਤ ਦੇ, ਅਤੇ ਸੰਤ ਬਣ ਗਏ ਨੇ। ਸਤਿਗੁਰ ਦੀ ਬਾਣੀ ਦਾ ਫੈਸਲਾ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਮ ਗ੍ਰਸਤੀਆਂ ਨਾਲੋਂ, ਆਮ ਦੁਨੀਆਦਾਰਾਂ ਨਾਲੋਂ ਜ਼ਿਆਦਾ ਹੰਕਾਰੀ ਹੈ, ਜ਼ਿਆਦਾ ਹੰਕਾਰੀ। ਕਿਉਂਕਿ ਗ੍ਰਸਤੀ ਜ਼ਿਆਦਾ ਚਿੰਤਾ ਤੋਂ ਰਹਿੰਦਾ, ਉਹਨੂੰ ਭਵਿੱਖ ਦੀ ਚਿੰਤਾ ਬੜੀ ਹੁੰਦੀ ਹੈ। ਬੱਚੇ ਨੇ ਉਸਦੇ, ਵਿਆਹਣੇ ਨੇ, ਪੜਾਣੇ ਨੇ, ਹੋਰ ਸਮਾਜਿਕ ਜ਼ਿੰਮੇਵਾਰੀਆਂ ਨੇ। ਲੇਕਿਨ ਇੱਕ ਸੰਤ ਕੋਲ ਸਿਵਾਏ ਹੰਕਾਰ ਨੂੰ ਪ੍ਰਦਰਸ਼ਿਤ ਕਰਨ ਦੇ ਹੋਰ ਕੁਛ ਵੀ ਨਹੀਂ ਹੁੰਦਾ। ਇੰਝ ਵੀ ਕਹਿ ਲਓ, ਹੰਕਾਰ ਹੀ ਉਸਦਾ ਲਾਡਲਾ ਪੁੱਤਰ ਹੈ, ਇਹਨੂੰ ਹੀ ਦਿਖਾਉਂਦਾ, ਇਹਨੂੰ ਹੀ ਪਾਲਦਾ। ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਨਾ ਕਹਿੰਦੇ ਤਾਂ ਫਿਰ ਮੇਰੇ ਕੋਲ ਕਹਿਣ ਦੀ ਹਿੰਮਤ ਨਹੀਂ ਸੀ। ਗ੍ਰਸਤ ਮੇ ਚਿੰਤ ਉਦਾਸ ਹੰਕਾਰ, ਜੋ ਗ੍ਰਸਤ ਦੇ ਤਿਆਗੀ ਨੇ, ਆਪਣੇ ਆਪ ਨੂੰ ਸੰਸਾਰ ਦਾ ਤਿਆਗੀ ਕਹਿੰਦੇ ਨੇ, ਬੜੇ ਪ੍ਰਬਲ ਹੰਕਾਰੀ, ਬੜਾ ਪ੍ਰਬਲ ਹੰਕਾਰ। ਹੰਕਾਰ ਟਿਕਦਾ ਪਹਿਲੇ ਗਿਆਨ ਦੀ ਸੇਵਾ। ਮੈਂ ਫਿਰ ਅਰਜ਼ ਕਰਾਂ, ਅੱਜ ਦਾ ਇਹ ਜਿਹੜਾ ਪਾਵਨ ਵਾਕ ਹੈ, ਨਾਮਦੇਵ ਨੇ ਦੋ ਵਿਸ਼ਿਆਂ ਨੂੰ ਟੱਚ ਕੀਤਾ, ਹੰਕਾਰ ਨੂੰ ਅਤੇ ਜੀਵੇਸ਼ਨਾ ਨੂੰ, ਜੀਵਨ ਦੀ ਲਾਲਸਾ। ਇਹਨਾਂ ਦੋ ਮਜ਼ਮੂਨਾਂ ਨੂੰ ਨਾਮਦੇਵ ਨੇ ਛੋਇਆ। ਅਹੰਕਾਰ ਟਿਕਦਾ ਹੈ ਪਹਿਲੇ ਗਿਆਨ 'ਤੇ, ਤੂੰ ਕੀ ਜਾਣਦਾ, ਮੈਂ ਜ਼ਿਆਦਾ ਜਾਣਦਾ, ਮੈਂ ਜ਼ਿਆਦਾ ਜਾਣਾ, ਤੈਨੂੰ ਕੀ ਪਤਾ। ਤੋ ਹੰਕਾਰ ਟਿਕਦਾ ਜਾਣਕਾਰੀ 'ਤੇ, ਜਾਣਨ 'ਤੇ, ਗਿਆਨ 'ਤੇ। ਫਿਰ ਹੰਕਾਰ ਟਿਕਦਾ ਧਨ ਸੰਪਦਾ 'ਤੇ, ਤੇਰੇ ਕੋਲ ਕੀ ਹੈ, ਮੇਰੇ ਕੋਲ ਬਹੁਤ ਕੁਛ ਹੈ, ਮੇਰੇ ਕੋਲ ਬਹੁਤ ਕੁਛ ਹੈ। ਐਸਾ ਕਈ ਦਫ਼ਾ ਮੂੰਹ ਨਾਲ ਨਾ ਖੇਚ ਦਿਖਾਉਂਦਾ, ਇਹ ਦੇਖੋ, ਇਹ ਦੇਖੋ। रन भी प्रदर्शित करता है, नुमाइश करता है, ऐसा देखने विच आउंदा। फिर तीसरा अहंकार उस सिंहासन पे बैठता है, धन दा त्याग त्याग। जयपुर विच एक सर्वधर्म सम्मेलन विच मैनू जाण दा मौका मिलिया। एक साधु ने बार बार अपने लैक्चर विच आख्या, मैं लखां नूं लात लत मार के, हिंदी च बोलदा सी, मैं लाखों पे लात ठोकर मार कर साधु बना। एक दफा नहीं आख्या सी, कम से कम चार पांच दफा ते आख्या होना है 25 मिनट दे भाषण दे, मैं लखां नूं लत मार के साधु बने, मैं लखां नूं ठोकर मारी है। मेरा जब वक्त आया मेरे को रहा नहीं गया, बस यह मेरी कमजोरी है, मैं लत ढंग दी नहीं मारी, क्योंकि लत्तां नाल चंबड़ गए ने लखां, बार बार उन्होंने जिक्र कर दते, जिन्हों लत मार के कढ़ दिता फिर उनका जिक्र की। मनुख झाड़ू नाल जे घर दे कूड़ा करकट बाहर कढ़ के सुट देंदा है, ये डंडोरा पिटदा है, मैं अज कूड़ा करकट बाहर सुटिया, बाहर सुटिया, जे थोड़े लिए धन कूड़ा करकट से तुसी बाहर सुट दिता, लत मार दिती, तो बार बार जिक्र करने का की मतलब है। लत मारी जरूर है, मैं कह संत जी ये लत्तां नाल चंबड़ के रह गई, वो लखां दी धन संपदा लखां नाल चंबड़ गई है, थोड़ी लत्तां नाल चंबड़ गई है, थोड़े पैरां नाल चिपट गई है, ताहीं ते बार बार जिक्र कर दिता। बैठे एक लंगोटी च, त्याग दा बड़ा नारा है, त्याग दी बड़ी गल है। एक आम मनुख नूं धन दा अहंकार आउंदा है, त्यागी नूं धन दे त्याग दा अहंकार आउंदा है, उह त्याग करके अहंकार हो गया, ते जितना ज्यादा त्यागी उतना वड्डा अहंकार। इन्हें एक मकान दा त्याग कीता, मैं 10 मकान त्याग गया, इन्हें 2-4 लख का त्याग किया, मैं करोड़ों का त्याग किया। भरतरी कह सकता सी मैं राजपाठ का त्याग किया, राजा सी, पर बंदा वह सूझवान सी ते निर्माण सी, वो ते कहिंदा सब कुछ मैं त्यागया, बदले च कख मैनू नहीं मिलिया, कुछ भी नहीं मिलिया। जब मैं सब कुछ छोड़िया सी ते मूर्ख सी, अज भी मूर्ख भरतरी। चलो उहदा सवैया भी मैं तुहानूं सुना दिया। वो कहिंदा है जाच जाच के आहार, नाहे सोपे स्वाद वार, लाभ होत एक वार, भूख ताप को आवार। गोरख दा चेला बनया, घर घर तो मंग के भिक्षा लेना, जाच जाच के आहार, नाहे सोपे स्वाद वार। वो कोई स्वाद ही नहीं होंदा, लोकी बचिया कुचिया मेरी झोली च पा देंदे, पुरुथा पा देंदे ने, बचिया कुचिया पा देंदे। लाभ होत एक वार, ते खांदा भी मैं एक टाइम, एक वक्त, योगी एक वक्त खाते, दोपहर जब ढल जाती है, शामा पैंदी लग पैंदियां ने उदों खांदे ने, रात नूं बैठ के भजन करदे। जाच जाच के आहार, ना है सो पे स्वाद वार, लाभ होत एक वार, भूख ताप को आवार। इस तरह मैं भूख दे ताप नूं शांत करदा, भूम सैन पे बनो, न साख सैन को गिनो, शरीर मात्र पोखनो, न जोबनो सुपेद वार। नींद आउंदी है जब धरती ते सो लेना, गोरख ने आख्या थले कुछ बिछाना नहीं, उपर कुछ लेना नहीं, नंगी धरती ते सो जाना। भूम सैन पे बनो, ना साख सहन कोगे ना शरीर मात्र पोखनो ना जोबनो सुपेदवार ते साधना करदयां करदयां मेरी जवानी टल गई, वाल चिट्टे हो गए, बुढ़ा हो गया, सफेदी आ गई। अगे चल के कहिंदा खीन चीर गोदरी अनेक लीर सौ करी करी उजार झौ परी अधैन ग्रंथ वार वार। घरां घरां चो टाकियां कठियां करके मैं गोदड़ी बनाई है, तन दा चोला बनाया। पुराने योगी एक रंग दा और कपड़े दी एक टाकी दा कपड़ा नहीं बनाते, चोला नहीं बनाते सन, टाकियां कठियां करके। खीन चीर गोदड़ी अनेक लीर सौ करी करी उजार झौ परी अधैन ग्रंथ वार वार। बिल्कुल बयाबान जंगल विच मैं झुग्गी बनाइए, चौपड़ी बनाइए, जिथों मनुखां दा लांघा ना होवे, शहर तो दूर, रस्तियां तो दूर। अध्ययन ग्रंथ वार वार ते समा मैं किस तरह पढ़ पास करदा, बार बार मंत्रां दा जप करदा ते पढ़े हुए ग्रंथां नूं मुड़ मुड़ के पढ़दा। सवेरे पढ़दा, दोपहर नूं पढ़दा, शामी पढ़दा, बार बार पढ़दा, बार बार जपदा। इस तरह मैं समा पास करदा। खीन चीर गोदरी अनेक लीर सौ करी करी उजार झौ परी अधैन ग्रंथ वार वार। हाय हाय भोग चहे नाहे मोत जे अजे मोर चित बैल के सवार बैल को सवार। योगियां दा इष्ट शिवजी है ते शिवजी बैल दी सवारी करदा है। भरतरी कहिंदा हाय हाय भोग चहे नाहे मोत जे अजे मोर चित बैल के सवार बैल को सवार। ए बैल दी असवारी करण वाले शिवजी, मेरा मन रूपी बैल अजे भी मेरे काबू च नहीं, इन्हें पछाड़ के मैनू गिरा दिता है। मेरा मन ते अजे भी लोभी है, अजे भी कामी है, बड़ा परवर, अजे भी मोदेज ग्रसे आए, अजे भी बड़ी परबल ममता, अजे भी मैं हंकार नो छोड़ नहीं सकता। निर्माणता भी एक झलक है, एक झलक है, निर्माणता भी एक झलक आती है कि औगुणा नो कबूल कर लेना, कमजोरी नो कबूल कर लेना। गुणा की प्रदर्शनी तो सारे ही करते हैं, पर औगुणा नूं कोई कबूल करे तो आखे मेरे च हैं, ये हर बंदे की बिसात नहीं है, ये हर बंदे की हिम्मत नहीं है। भरतरी कबूल करता गया, मैं अजे तक भी योगी नहीं हाँ, भोगी हाँ। हाय हाय भोग चहे, जगत मैनू योगी कह रहे हैं, मैं तो भोगी हाँ, कोई योगी नहीं। हाय हाय भोग चहे, जिहड़े संत नहीं भी ने वह भी संत होण दा दावा पै करदे ने, जिहड़े बाबे नहीं ने वह भी बाबे बने हुए ने। वह गोरख दा चेला इतनी प्रबल साधना करदा है, कहिंदा नहीं भोगी हाँ, योगी नहीं हाँ। हाय हाय भोग चहे नाहे मोत अजे अजे मोर चित बैल के सवार कोल बैल को सवार। ए बैल दी असवारी करण वाले शिवजी, मैं ते अजे भी मन रूपी बैल ते असवारी नहीं कर सकया, इने मैनू पछाड़ के गिरा दिता है, मैं अजे भी भोगी हाँ, योगी नहीं। हंकार बैठदा है पहले ज्ञान दे सिंघासन ते, तू की जानना मैं ज्यादा जानना, फिर अहंकार बैठता है धन संपदा दे सिंहासन दे तेरे को लुते है, तू की रखदा। अलाहाबाद प्रयागराज विच संगम ते असी सारे गए सी। हर साल दास साहिबजादियां दे शहीदी पुरब ते अलाहाबाद आउंदा, ते उन्हां दिनां च माघ दे इशनान दियां तैयारियां होंदियां, भीड़ भाड़ बड़ी होंदी है। गए सी तट ते उत्थे एक हलवाई की दुकान, एक धनाढ्य बंदा किधरे पूरियां खा रहा सी अपने परिवार समेत। उन्हें सबदी का किधरे रस्सा मंग लिया, तो दुकानदार कहन लगे ये तौर तरीके नहीं है, जो दे देता दे देता, और लेना और पैसे देने पैने। आपे तो बाहर हो गए, कहने लगे तेरी सारी दुकान की कीमत कितनी है दस, होना ही दस, तू उठ इतों, ये सब कुछ मैं खरीदना थले आ। बड़ा आपे तो बाहर होया, दास दे नाल दे एक साथी ने उसनों शांत किया, ठीक है थोड़े कोल दान है, ठीक है थोड़े कोल चार पैसे ने, पर इतनी भी की प्रदर्शनी करनी इस गरीब बंदे नो, इतना परेशान करना, इतना दुखी करना और इतना शर्मसार करना, होंदा है तेरे कोल की है, मेरे को बहुत ज्यादा है। फिर हंकार बैठता है, त्याग दे सिंघासन ते धन दे सिंघासन तो बाद फिर योगियों को हंकार आता है धन दे त्याग का, तू की छोड़े तेरे कोल की है, मेरे को बहुत ज्यादा पहले इतने, तो तू की त्याग है, मैं बहुत कुछ त्याग है, लखां नूं लत मार के योगी बने संत बने, परिवार नो छोड़ के साधु बने, फिर त्याग दा हंकार। हंकार दे बहुत सारे सिंघासन, तू की जानदा मैं बहुत कुछ जानदा, तेरे कोल की है मेरे कोल बहुत कुछ है, तू की छोड़या तू की त्याग कीता मेरा त्याग दे। इस तरह हंकार प्रभुता राजनीति शक्ति उसका माण करता है। कवि तुलसी ते कहने ने ऐसो को जन्म्यो जग माही, प्रभुता पाए जास मद नाही। ऐसा किड़ा माई दा लाल है, प्रभुता भी कोल होवे, ताकत भी कोल होवे, शक्ति भी कोल होवे, धन भी कोल होवे, समझ भी कोल होवे, हंकारी ना हो, ऐसा किड़ा माई दा लाल है। ऐसो को जन्म्यो जग माही, प्रभुता पाए जास मद नाही। पशु हंकारी नहीं होंगे, हंकार कर सकन इतनी समझ ही नहीं है, ते हंकार ते टिकना है समझ दी से जाते, समझ दी कुर्सी ते, जितना समझदार उतना हंकारी। बहुत पढ़े लिखे पुत्र का कई दफा अनपढ़ पिता का सत्कार करना भी औखा हो जाता है। रविंद्र नाथ टैगोर ने एक कहानी लिखी है बड़ी प्यारी, गीतांजलि एक गीत दे, पुत्र पढ़ लग के चोटी का अफसर बने, जिले का कलैक्टर बने, देहात तो अनपढ़ पिता देहाती लिबास दे आया है घर, बड़े मेहमान बैठे हुए सन कलैक्टर दे, शक्ति भी बड़ी, धन भी बड़ा, पढ़ाई लिखाई भी बड़ी। नौकर ने अगे आके दसिया कोई आया आन दे बारे, सारे मेहमान बैठे ने, उन्होंने पूछ लिया कौन है, ये साड़ा पुराना नौकर है, पुराना नौकर प्योर, सादे लिबास विच एक ध्याती जिहा रूप रेखा नूं अपना प्यो कहण विच उसने संकोच किया। पढ़ा लिखा कलैक्टर बड़े सारे मेहमान बैठे ने इन्हां सारिआं दे सामने किवें कह दिया मेरा प्यो है। सादी धोती बनी हुई सादी कुर्ती पहनी हुई बिल्कुल देहाती लिबास देहाती जुती पहनी अनपढ़ गंवार लगता है। हुण इस अनपढ़ गंवार नूं अपना प्यो कहण विच संकोच किया उस पढ़े लिखे ने। हंकार समझ दी सेजा ते बैठता है अहंकार ज्ञान दी कुर्सी ते बैठता है अहंकार शक्ति दी कुर्सी ते बैठता है अहंकार धन संपदा दी कुर्सी ते बैठता है क्योंकि धन भी शक्ति है ज्ञान भी शक्ति है राजनीति भी शक्ति है। ज्ञान जैसे जैसे शक्ति बढ़ेगी अहंकार जैसे जैसे ताकत बढ़ेगी अहंकार भी बढ़ेगा। ऐसो को जन में हो जग माए प्रभुता पाए जास मदना। दूसरी प्रबल लालसा है जीवेशना जीवन की इच्छा जीवना चाहता भावें रोगी है भावें सोगी है भावें मुल फुलिस है भावें रोम रोम जख्मी है जीवना ते चाहता है। जीवन की बड़ी प्रबल लालसा होवेगी अनंत तरह की होर लालसा लेकिन प्रबल लालसा जीवन दी है फिर जीवन वास्ते सब कुछ दी लालसा। पहली प्रबल लालसा जीवन दी कितना जीवना चाहता है मनुख जे जुग चारे आ रजा और दसोनी है। सतगुरु ने अगर ऐसा कह दिता है कि ख्याल नूं स्पष्ट करन वास्ते पर हकीकत है मनुख बहुत जीवना चाहता है बहुत जीवना चाहता जीवेशना बड़ी प्रबल है। धार्मिक मनोविज्ञान ये कहता है क्यों इतना जीवना चाहता है इतनी प्रबल जीवन की लालसा क्यों है जबकि एक छोटी दे दार्शनिक नीति शेदा कहना है जिंदगी रेपिटेशन तो इलावा मैनू कुछ भी नहीं दिखाई देती। जैसे शरीर दे बार बार श्वास पे चलते हैं इस तरह सवेरे खाओ शामी खाओ सौ जाओ फिर उठो फिर खाओ फिर शामी खाओ फिर सौ जाओ इन्हें रेपिटेशन ही चल रही थी कुछ भी नहीं। जीवन की गहराई च जरूर गया है। लेखक भावें नास्तिक से बड़ा प्रबल नास्तिक से जर्मनी का यह महान साहित्यकार दार्शनिक फिलोसफर कहते जिंदगी रिपीटेशन है रिपीट कर करके मैं थक गया सवेरे खाओ शामी खाओ सौ जाओ फिर सवेरे उठो फिर वही कम धंधा करो फिर वही बोलचाल जिहड़ी हमेशा बोल रहे हैं फिर खाओ शामी फिर खाओ फिर सौ जाओ कहते कर करके मैं थक गया नहीं रुचि रही ये तो सब रेपिटेशन चल रही है पुनरुक्ति चल रही है। धार्मिक मनोविज्ञान ये कहता है इतनी प्रबल जीवेशना क्यों है जीवन की लालसा क्यों है इस वास्ते कि अजे परम जीवन नहीं मिले परम जीवन दे मिलदे इस जीवन की लालसा नहीं रहेगी नहीं रहेगी। पूर्ण जीवन दे मिलदे इस जीवन की लालसा नहीं रहेगी नहीं रहेगी। जीवन की लालसा इस गल का सबूत है इस मनुख नूं अजे परम जीवन नहीं मिले अधूरा है। जीवन की लालसा इस गल का सबूत है अजे परम जीवन इस नूं नहीं मिलेगा अदो जीवन दी प्रबल लालसा। और हरक दे अंदर होंगी उतने चिर तक रहेगी जितने चिर तक परम जीवन नहीं मिलता। तो परम जीवन भी प्राप्ति लई कोई लंबा चौड़ा जीवन नहीं चाहिदा। प्रहलाद नू ते परम जीवन 5 साल च मिल गया, ध्रुव नू ते 5 साल च मिल गया। धन गुरु गोबिंद सिंह जी महाराज दे लाडले जो दीवारां विच चिणे गए ने कुछ भी उम्र नहीं, कुछ भी उम्र नहीं। सच दी खातर जिंदगी कुर्बान कर दी, जिंदगी नू की करना है? सच चाहिए, ईमान चाहिए, धर्म चाहिए। ऐसी धर्म तो इस शरीर कुर्बान कर दें, छोड़ दें। लाजमी है कि धर्म का इतना नूर प्रगट होया से, धर्म का इतना रस प्रगट होया से, धर्म की इतनी गति अंदर हो चुकी सी कि शरीर बेमैनी हो गया। कोई गल नहीं, जान वह शरीर जा। गुरु तेग बहादुर बोलिया धर पहिए धर्म ना छोड़ी। कोई नहीं, शरीर और इस जमीन ते पैंदा कटवे, कोई गल नहीं, धर्म नहीं छोड़ना। जीवन भी इतनी प्रबल लालसा क्यों है? परम जीवन नहीं मिला, जिस जिस दे अंदर भी होवे अजे परम जीवन नहीं मिला। परम जीवन दे मिलदिया इसकी लालसा ही नहीं रहती। इस तरह जिमें भोजन पूरा छक लिया तो तृप्त हो गया, जूठी थाली में एक पासे कर दिया देर नहीं लगती। हुण की करना है? सुखा लिया भोजन, छक लिया। इस जिंदगी दे चों, इस जीवन दे चों परम जीवन नू प्राप्त कर लिया, हुण इह झूठी थाली झूठी काया नू की करना? परे सुट दिया देर नहीं लगती। बड़ी पकड़ है, बड़ी पकड़ है। अजे इसने थाली विचों कुछ खादा नहीं, अजे सामने पई है, अजे नहीं खादा। इस वास्ते जीवन की लालसा है, इस वास्ते परोसी हुई थाली नू नहीं छोड़ना चाहता। अजे अखां दा रस होर चाहिए, अजे जबान दा रस होर चाहिए, अजे कन्ना दा रस, नासका दा रस, खलबी दा रस होर चाहिए। अजे भुख नहीं मिटी, अजे भोजन खादा नहीं, तृप्त हो गए। तृप्त भई सच भोजन खाया, खा लिया, तृप्ति हो गई है। झूठी थाली नू त्यागदिया देर नहीं लगती, झूठी थाली नू परे सुटदिया देर नहीं लगती। परम जीवन प्राप्त हो गया, इस जीवन की लालसा नहीं रहती, नहीं रहती। जिस जिस दे अंदर भी अजे भी परम जीवन की लालसा है, और लखां करोड़ां जीवन असी जी चुके हैं, जम चुके हैं, मर चुके हैं, कोई असी अज दे थोड़े हैं। ऐसा क्यों हो रहा है? परम जीवन नहीं मिले, जिन्ने चिर तक परम जीवन नहीं मिले इस जीवन भी लालसा रहेगी, रहेगी। वो परम जीवन कितने समय च मिलता है? गोबिंद सिंह जी महाराज दे 7 साल दे 9 साल दे ब्रह्म ज्ञानी ने, ब्रह्म दृष्ट ने, जब धन गुरु नानक देव जी महाराज के सिंघासन ते बैठे, धन गुरु हरकृष्ण जी महाराज 5.5 साल दे ने, 5.5 साल, 7.5 साल की आयु दे रुखसत भी हो गए। एक छाप छोड़ी, इत्थे उम्र की गल नहीं है कि कोई बुढ़ा 80 साल लगन गए, 100 साल लग गए, एक शिक्षा दे गए ने। 84 साल के बिरध बाबा गुरु अमरदास बैठे ने, तेरे कोल बुढ़ा शरीर है, मायूस ना हो, अजे भी कोशिश करो। अज वो समझ कछ बिगड़े ना है, भजले राम मुराद, ना मायूस हो, अजे भी तू प्राप्त कर सकता है। 5 साल का बच्चा है, कोई फिक्र ना कर। परम ज्योति प्रगट हो सकी, हो सकती है। ये छाप गुरु हरकृष्ण जी महाराज दें दे। समा तो थोड़ा लगता है,
ਪਰ ਮਨੁੱਖ ਧਰਮ ਦੇ ਮਾਰਗ 'ਤੇ ਕੀੜੀ ਦੀ ਚਾਲ ਚੱਲਦਾ, ਸ਼ਾਇਦ ਕੀੜੀ ਦੀ ਚਾਲ ਵੀ ਨਹੀਂ ਚੱਲਦਾ। 500 ਮੀਲ ਦਾ ਰਸਤਾ ਹੋਵੇ, ਇੱਕ ਬੰਦਾ ਪੈਦਲ ਚੱਲੇ, ਪੈਦਲ ਵੀ ਚੱਲੇ, ਬਸ 4 ਕਦਮ ਚੱਲੇ ਫਿਰ ਬੈਠ ਜਾਏ, 1 ਕਦਮ ਚੱਲੇ ਤੇ ਫਿਰ ਬੈਠ ਜਾਏ, ਬੜਾ ਸਮਾਂ ਲੱਗੇਗਾ। ਇੱਕ ਜ਼ਰਾ ਤਿੱਖਾ ਤਿੱਖਾ ਚੱਲੇ ਤੇ ਰਸਤੇ 'ਚ ਆਰਾਮ ਵੀ ਘੱਟ ਕਰੇ, ਜ਼ਰਾ ਜਲਦੀ ਪਹੁੰਚੇਗਾ। ਪਰ ਇੱਕ ਘੋੜੇ ਦੀ ਅਸਵਾਰੀ ਕਰ ਲਵੇ, ਉਠ ਦੀ ਅਸਵਾਰੀ ਕਰ ਲਵੇ, ਹਾਥੀ ਦੀ ਅਸਵਾਰੀ ਕਰ ਲਵੇ, ਹੋਰ ਜ਼ਰਾ ਜਲਦੀ ਪਹੁੰਚੇਗਾ। ਪਰ ਇੱਕ ਮੋਟਰਸਾਈਕਲ 'ਤੇ ਬੈਠ ਜਾਏ, ਮੋਟਰ ਕਾਰ 'ਤੇ ਬੈਠ ਜਾਏ, ਬੱਸ 'ਤੇ ਬੈਠ ਜਾਏ, ਹੋਰ ਜਲਦੀ ਪਹੁੰਚੇਗਾ। ਅਤੇ ਇੱਕ ਹਵਾਈ ਜਹਾਜ਼ 'ਤੇ ਬੈਠ ਜਾਏ, ਉਹ 'ਤੇ ਕੁਛ ਮਿੰਟਾਂ 'ਚ ਹੀ ਪਹੁੰਚ ਗਏ। 500 ਮੀਲ ਦਾ ਸਫ਼ਰ 5 ਸਾਲਾਂ 'ਚ ਵੀ ਤੈਅ ਹੋ ਸਕਦਾ ਹੈ, 5 ਮਹੀਨਿਆਂ 'ਚ ਵੀ ਤੈਅ ਹੋ ਸਕਦਾ ਹੈ, 5 ਦਿਨਾਂ 'ਚ ਵੀ ਤੈਅ ਹੋ ਸਕਦਾ ਹੈ, ਅਤੇ ਕੁਛ ਮਿੰਟਾਂ 'ਚ ਵੀ ਤੈਅ ਹੋ ਸਕਦਾ ਹੈ। ਵਾਹਨ ਦੀ ਗੱਲ ਹੈ ਅਤੇ ਵਾਹਨ ਇਹ ਸਾਰੇ ਮਨੁੱਖ ਦੇ ਕੋਲ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਨੁੱਖ ਹਵਾਈ ਜਹਾਜ਼ ਦੀ ਗਤੀ ਨਾਲ ਵੀ ਜਪ ਕਰਕੇ 1 ਮਿੰਟ ਦੇ 'ਚ ਮਸਲਾ ਹੱਲ ਕਰ ਸਕਦਾ ਹੈ। ਇੱਕ ਚਿੱਤ ਜੈ ਇੱਕ ਚਿੰਨ ਦਿਆ, ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਬਾਣ ਤੋਂ ਰਹਿ ਅਡੋਲ ਹੋ ਕੇ ਪ੍ਰਭੂ ਦਾ ਕੀਰਤਨ ਕਰੋ, ਨਿਮਕ 1 ਸੈਕਿੰਡ ਦੇ 'ਚ ਬੰਧਨ ਟੁੱਟ ਜਾਣਗੇ, ਪਰਮ ਗਤੀ ਦੀ ਪ੍ਰਾਪਤੀ ਹੋ ਜਾਏਗੀ 1 ਸੈਕਿੰਡ। ਦੁਨੀਆਂ 'ਚ ਕੋਈ ਕੰਮ ਵੀ 1 ਸੈਕਿੰਡ ਦੇ 'ਚ ਨਹੀਂ ਆਉਂਦਾ, ਪਰਮਾਤਮਾ ਦੀ ਪ੍ਰਾਪਤੀ ਤਾਂ 1 ਸੈਕਿੰਡ ਦੇ 'ਚ ਆਉਂਦੀ ਹੈ। ਪਰ ਮਨੁੱਖ ਸੁਸਤ ਬੜਾ ਚੱਲਦਾ ਹੈ, ਇਤਨਾ ਸੁਸਤ ਚੱਲਦਾ ਹੈ, ਸ਼ਾਇਦ ਕੀੜੀ ਦੀ ਚਾਲ ਵੀ ਨਹੀਂ ਚੱਲਦਾ, ਘਿਸੜ ਘਿਸੜ ਕੇ ਹੀ ਚੱਲਦਾ ਹੈ। ਕੋਈ ਜਨਮ ਲੱਗ ਜਾਂਦੇ, ਲੱਖਾਂ ਕਰੋੜਾਂ ਜਨਮਾਂ ਤੋਂ ਮਨੁੱਖ ਭਟਕ ਰਿਹਾ, ਕੋਈ ਅੱਜ ਦਾ ਚੱਲਣ ਦੇ ਨਾਂ 'ਤੇ ਕੀ, ਬਸ 1 ਕਦਮ ਚੱਲਦਾ ਰੁਕ ਜਾਂਦਾ, 1 ਕਦਮ ਚੱਲਦਾ ਰੁਕ ਜਾਂਦਾ। ਕਿਸੇ ਇੱਕ ਦਿਨ ਜਪਜੀ ਸਾਹਿਬ ਦਾ ਪਾਠ ਕਰ ਲਿਆ, ਮਹੀਨਿਆਂ ਬਦੇ ਨਹੀਂ ਕੀਤਾ। ਕਿਸੇ ਇੱਕ ਦਿਨ ਸਤਸੰਗ ਦੇ 'ਚ ਆ ਗਿਆ, ਮਹੀਨਿਆਂ ਬਦੇ ਨਹੀਂ ਆਇਆ। ਕਿਸੇ ਇੱਕ ਦਿਨ ਅੰਮ੍ਰਿਤ ਵੇਲੇ ਉੱਠਿਆ ਅਤੇ ਵਾਹਿਗੁਰੂ ਮੰਤਰ ਜਪਿਆ, ਫਿਰ ਕਈ ਮਹੀਨੇ ਨਹੀਂ ਜਪਿਆ। ਇਹ ਕੀੜੀ ਦੀ ਚਾਲ ਵੀ ਨਹੀਂ ਚੱਲਦਾ, ਇਸ ਦਾ ਚੱਲਣਾ ਬਹੁਤ ਸੁਸਤ ਆਉਂਦਾ, ਇਸ ਵਾਸਤੇ ਕਈ ਜਨਮ ਲੱਗ ਜਾਂਦੇ। ਜੀਵਨ ਦੀ ਲਾਲਸਾ ਕਿਉਂ ਹੈ? ਜਿਤਨੇ ਚਿਰ ਤੱਕ ਪਰਮ ਜੀਵਨ ਨਹੀਂ ਮਿਲਿਆ, ਲਾਲਸਾ ਰਹੇਗੀ। ਥਾਲੀ ਬੇਮੈਨੀ ਹੋ ਜਾਂਦੀ ਹੈ ਕਦੋਂ? ਜਦ ਭੋਜਨ ਖਾ ਲਏ, ਪਰੇ ਕਰਨੀ ਪੈਂਦੀ। ਭੁੱਖਾ ਮਨੁੱਖ 'ਤੇ ਝਪੜ ਕੇ ਥਾਲੀ ਖਾਂਦਾ ਹੈ, ਖਾਂਦਾ ਰੱਜ ਗਿਆ ਖਾ ਲਏ। ਝੂਠੀ ਥਾਲੀ ਨੂੰ ਪਰੇ ਸੁੱਟਦਿਆਂ ਦੇਰ ਨਹੀਂ ਲੱਗਦੀ। ਕਾਇਆ ਦੀ ਪਕੜ, ਜੀਵਨ ਦੀ ਪਕੜ ਇਸ ਗੱਲ ਦਾ ਸਬੂਤ ਹੈ, ਭੋਜਨ ਨਹੀਂ ਛੱਕਿਆ, ਭੁੱਖ ਹੈ, ਅਜੇ ਪਰਮ ਜੀਵਨ ਨਹੀਂ ਮਿਲਿਆ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ, ਅਗਰ ਬੜੀ ਪ੍ਰਬਲ ਜੀਵਨ ਦੀ ਲਾਲਸਾ ਹੈ ਹਰ ਇੱਕ ਦੇ ਅੰਦਰ, ਪਰਮ ਜੀਵਨ ਨਹੀਂ ਮਿਲਿਆ। ਜਿਹਨੂੰ ਪਰਮ ਜੀਵਨ ਮਿਲ ਗਿਆ, ਉਹ ਤਾਂ ਕਹਿੰਦਾ ਜਿਸ ਮਰਨੇ ਤੇ ਜਗ ਡਰੇ, ਕਿਉਂ ਡਰਦਾ ਪਿਆ ਜੇ ਪਰਮ ਜੀਵਨ ਨਹੀਂ ਮਿਲਿਆ? ਮੇਰੇ ਮਨ ਆਨੰਦ, ਸਾਨੂੰ ਤੇ ਆਨੰਦ, ਕਿਉਂਕਿ ਆਨੰਦ ਪ੍ਰਾਪਤ ਕਰ ਲਿਆ। ਇਹ ਜੀਵਨ ਵਿਅਰਥ ਜਿਹਾ ਪ੍ਰਤੀਤ ਆਉਂਦਾ, ਇਹ ਥੋੜ੍ਹਾ ਜਿਹਾ ਜਿਹੜਾ ਭਾਰ ਚੁੱਕੀ ਫਿਰਦੇ ਅਸੀਂ ਤੇ ਘਰ ਤੱਕ ਪਹੁੰਚ ਗਏ ਹਾਂ, ਅਤੇ ਘੋੜਾ ਇਹ ਆਪਣੇ ਅਸਤਬਲ ਦੇ 'ਚ ਨਹੀਂ ਗਿਆ, ਇਹ ਵੀ ਬੂਹੇ 'ਤੇ ਖੜਾ, ਇਹ ਵੀ ਜਾਵੇ। ਸਰੀਰ ਘੋੜੇ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ, ਵਾਹਨ ਹੈ। ਕਬੀਰ ਕਹਿੰਦੇ ਨੇ ਇਹ ਵੀ ਜਾਵੇ, ਇਹਦੀ ਕੋਈ ਲੋੜ ਨਹੀਂ ਰਹੇਗੀ। ਜੀਵਨ ਮਿਲਿਆ ਪਰਮ ਜੀਵਨ ਦੀ ਪ੍ਰਾਪਤੀ ਵਾਸਤੇ, ਔਰ ਜਿਤਨੇ ਚਿਰ ਤੱਕ ਨਹੀਂ ਮਿਲਿਆ ਜੀਵਨ ਦੀ ਲਾਲਸਾ ਰਹੇਗੀ। ਮੈਂ ਕਈ ਲੱਖਾਂ ਸਾਲਾਂ ਤੱਕ ਜੀਵਾਂ, ਮਰਦਾ ਹੋਇਆ ਮਨੁੱਖ ਵੀ ਕਿੱਥੇ ਮੌਤ ਕਬੂਲ ਕਰਦਾ? ਇਕਬਾਲ ਤਾਂ ਕਹਿੰਦਾ ਮਰ ਕੇ ਵੀ ਨਹੀਂ ਕਬੂਲ ਕਰਦੇ, ਫਿਰ ਜੰਮਦੇ ਨੇ, ਫਿਰ ਜੰਮਦੇ ਨੇ, ਫਿਰ ਜੰਮਦੇ ਨੇ, ਕਿਉਂਕਿ ਮਰ ਕੇ ਵੀ ਮਰਨਾ ਕਬੂਲ ਨਹੀਂ, ਮਰਦਿਆਂ ਕੌਣ ਮਰਨਾ ਕਬੂਲ ਕਰਦਾ ਰਹਿੰਦੇ, ਮੌਤ ਕਬੂਲ ਨਹੀਂ ਹੈ, ਜਨਮ ਕਬੂਲ ਹੈ। ਮਰਨਾ ਕਿਸ ਨੂੰ ਕਬੂਲ ਹੈ, ਕੌਣ ਕਬੂਲ ਕਰਦਾ? ਕਿਧਰੇ ਕਬਰਿਸਤਾਨ ਵਿੱਚ ਗਏ ਸਨ ਡਾਕਟਰ ਮੁਹੰਮਦ ਇਕਬਾਲ ਕਿਸੇ ਦੀ ਮਈਅਤ ਦੇ ਵਿੱਚ, ਜਿਵੇਂ ਚਿਤਾ ਦੇ ਨਾਲ ਜਾਂਦੇ ਹਾਂ ਅਸੀਂ, ਲਾਸ਼ ਦੇ ਨਾਲ ਜਾਂਦੇ ਨੇ ਲੋਕ ਸ਼ਮਸ਼ਾਨ ਤੱਕ, ਉਹ ਵੀ ਪਹੁੰਚਿਆ ਸੀ ਕਬਰਿਸਤਾਨ ਦੇ ਵਿੱਚ। ਮੁਸਲਮਾਨਾਂ ਦਾ ਕਬਰਿਸਤਾਨ ਅਤੇ ਜਿਹੜਾ ਜਿਤਨਾ ਧਨਾਢ ਬੰਦਾ ਮਰਿਆ ਸੀ ਉਹਦੀ ਕਬਰ ਉਤਨੀ ਸੋਹਣੀ ਸੀ, ਮਾਰਬਲ ਲੱਗਿਆ ਹੋਇਆ, ਉਹਦਾ ਨਾਮ ਲਿਖਿਆ ਹੋਇਆ, ਪਤਾ ਲਿਖਿਆ ਹੋਇਆ, ਵਲਦੀਅਤ ਲਿਖੀ ਹੋਈ, ਉਹਦਾ ਰੁਤਬਾ ਲਿਖਿਆ, ਉਹਦੇ ਗੁਣ ਲਿਖੇ ਹੋਏ। ਕਬਰਾਂ ਦੇ ਉੱਤੇ ਇਹ ਇਕਬਾਲ ਪੜ੍ਹਦਾ ਰਿਹਾ ਅਤੇ ਆਖਿਰ ਉਸਦੇ ਮੂੰਹ ਦੇ ਚੋਂ ਫਿਕਰਾ ਨਿਕਲਿਆ, ਹੈ ਸੰਗੇ ਮਜ਼ਾਰ ਪਰ ਵੀ ਤੇਰਾ ਨਾਮ ਏ ਰਵਾਂ, ਮਰ ਕਰ ਵੀ ਉਮੀਦ ਜ਼ਿੰਦਗਾਨੀ ਨਾ ਗਈ। ਤੂੰ ਤੇ ਮਰ ਕੇ ਵੀ ਨਹੀਂ ਮਰਿਆ, ਪਹਿਲੇ ਆਪਣਾ ਨਾਮ ਤੂੰ ਆਪ ਦੱਸਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਪਹਿਲੇ ਆਪਣੀ ਜ਼ਾਤ ਪਾਤ ਤੂੰ ਆਪ ਦੱਸਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਪਹਿਲੇ ਆਪਣੀ ਮਾਣ ਮਰਿਆਦਾ ਤੇ ਰੁਤਬਾ ਤੂੰ ਆਪ ਦੱਸਦਾ ਹੁੰਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਕੰਬਖਤ ਤੂੰ ਤੇ ਮਰ ਕੇ ਵੀ ਨਹੀਂ ਮਰਿਆ, ਤੂੰ ਤੇ ਨਹੀਂ ਮਰਿਆ, ਹੈ ਸੰਗੇ ਮਜ਼ਾਰ ਪਰ ਵੀ ਤੇਰਾ ਨਾਮ ਏ ਰਵਾਂ, ਮਰ ਕਰ ਵੀ ਉਮੀਦ ਜ਼ਿੰਦਗਾਨੀ ਨਾ ਗਈ। ਜ਼ਿੰਦਗਾਨੀ ਦੀ ਉਮੀਦ ਕਿਉਂ? ਅਜੇ ਪਰਮ ਜ਼ਿੰਦਗੀ ਨਹੀਂ ਮਿਲੀ, ਰਹੇਗੀ। ਇਹ ਜ਼ਿੰਦਗੀ ਸਾਨੂੰ ਲੱਖਾਂ ਕਰੋੜਾਂ ਦਫ਼ਾ ਮਿਲ ਚੁੱਕੀ ਹੈ, ਪਰਮ ਜ਼ਿੰਦਗੀ ਇੱਕੋ ਹੀ ਦਫ਼ਾ ਮਿਲਦੀ ਹੈ, ਫਿਰ ਇਸ ਜ਼ਿੰਦਗੀ ਦੀ ਲਾਲਸਾ ਹੀ ਨਹੀਂ ਰਹਿੰਦੀ, ਇਹ ਜ਼ਿੰਦਗੀ ਦੇ ਬੰਧਨ ਹੀ ਟੁੱਟ ਜਾਂਦੇ। ਪਰਮ ਜੀਵਨ ਇੱਕੋ ਹੀ ਦਫ਼ਾ ਮਿਲਦਾ ਹੈ ਔਰ ਫਿਰ ਮਿਲ ਜਾਂਦਾ ਹੈ। ਇਹ ਜੀਵਨ ਬਾਰ ਬਾਰ ਮਿਲਦਾ ਹੈ, ਬਾਰ ਬਾਰ ਮਿਲਦਾ ਹੈ, ਔਰ ਕਿਤਨੀ ਦਫ਼ਾ ਮਿਲ ਚੁੱਕੇ। ਕਬੀਰ ਵੀ ਕਹਿੰਦੇ ਨੇ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ ਹੈ। ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਏ, ਕਈ ਦਫ਼ਾ ਜੰਮਿਆ, ਕਈ ਦਫ਼ਾ ਮਰਿਆ। ਮਰਤਾ ਮਰਤਾ ਜਗਮੁਆ, ਮਰ ਵੀ ਨਾ ਜਾਣੇ ਕੋਈ। ਮਰਨਾ ਤੇ ਉਹੀ ਹੈ ਮਰਨਾ, ਫਿਰ ਮਰਨਾ ਨਾ ਹੋਵੇ ਤੇ ਫਿਰ ਮਰਨਾ ਨਾ ਹੋਵੇ ਤੇ ਫਿਰ ਜੰਮਣਾ ਨਾ ਹੋਵੇ ਤਾਂ ਹੀ ਹੋਵੇਗਾ ਨਾ। ਮਰਨ ਲੱਗਿਆ ਜੀਵਨ ਦੀ ਲਾਲਸਾ, ਜੰਮਣਾ ਹੋਵੇਗਾ, ਹੋਵੇਗਾ ਤੇ ਫਿਰ ਜੰਮੇਗਾ, ਇਹ ਫਿਰ ਜਗਤ ਦੇ ਚ ਆਏਗਾ। ਫਿਰ ਮਰਨ ਲੱਗਿਆ ਜੀਵਨ ਦੀ ਲਾਲਸਾ, ਇਹ ਲਾਲਸਾ ਫਿਰ ਜਨਮ ਦੇਵੇਗੀ ਤੇ ਫਿਰ ਜਨਮ ਲਏਗਾ। ਫਿਰ ਮਰਨ ਲੱਗਿਆ ਜੀਵਨ ਦੀ ਲਾਲਸਾ, ਬੜੀ ਪ੍ਰਬਲ ਲਾਲਸਾ ਹੈ ਤੇ ਰੋ ਰਿਹਾ, ਇਹ ਲਾਲਸਾ ਫਿਰ ਜਨਮ ਦੇਵੇਗੀ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਇਹ ਤੇ ਚੱਲਦਾ ਰਹੇਗਾ, ਚੱਲਦਾ ਰਹੇਗਾ। ਔਰ ਪਤਾ ਨਹੀਂ ਅਸੀਂ ਕਿਤਨੀ ਦਫ਼ਾ ਗੁਸਤਾਖੀ ਮਾਫ ਜੰਮ ਚੁੱਕੇ ਹਾਂ, ਮਰ ਚੁੱਕੇ ਹਾਂ। ਜੀਵਨ ਦੀ ਲਾਲਸਾ ਤੇ ਪ੍ਰਬਲ ਹੰਕਾਰ, ਇਹ ਮਨੁੱਖ ਦੀਆਂ ਦੋ ਬੜੀਆਂ ਪ੍ਰਬਲ ਕਮਜ਼ੋਰੀਆਂ ਨੇ, ਜਿਨ੍ਹਾਂ ਨੂੰ ਛੋਇਆ ਭਗਤ ਸਿਰਮੌਰ ਸ੍ਰੀ ਨਾਮਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਬਿਆਨ ਕੀਤਾ, ਔਰ ਇਸ ਵਿੱਚ ਸਨਾਤਨ ਮਤ ਦੀਆਂ ਮਿਥਿਹਾਸਕ ਸਾਖੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦ ਮੈਂ ਇਸ ਢੰਗ ਨਾਲ ਅਧਿਐਨ ਕਰਦਾ, ਬੋਧ ਧਰਮ ਦੀਆਂ ਸਾਖੀਆਂ ਨਹੀਂ ਮਿਲਦੀਆਂ, ਜਾਂ ਮਿਲਦੀਆਂ ਤਾਂ ਇਸ਼ਾਰਤਨ ਕਿਧਰੇ ਇੱਕ ਗੱਲ। ਜੈਨ ਧਰਮ ਨੂੰ ਵੀ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਜ਼ਿਆਦਾ ਟੱਚ ਨਹੀਂ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਵੀ ਨਹੀਂ ਕਰਦੇ, ਪਰ ਸਨਾਤਨ ਮਤ ਨੂੰ ਛੂੰਹਦੇ, ਜ਼ਿਕਰ ਵੀ ਕਰਦੇ ਨੇ, ਇਤਿਹਾਸ ਵੀ ਬਿਆਨ ਕਰਦੇ ਨੇ, ਉਹਨਾਂ ਦਾ ਇਤਿਹਾਸ ਵੀ ਬਿਆਨ ਕਰਦੇ ਨੇ ਬੜੇ ਵਿਸਥਾਰ ਨਾਲ, ਜੋ ਹੈ ਕਿਧਰੇ ਕਿਧਰੇ ਜੋ ਹੈ ਕਰਦੇ ਨੇ। ਭਗਤ ਵੀ ਕਰਦੇ ਨੇ, ਗੁਰੂ ਨਾਨਕ ਵੀ ਕਰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਰਦੇ ਨੇ। ਕਲਗੀਧਰ ਪਿਤਾ ਨੇ ਤੇ ਰਾਮਾ ਅਵਤਾਰ ਕ੍ਰਿਸ਼ਨਾ ਅਵਤਾਰ ਦੋ ਬਾਣੀਆਂ ਵੀ ਲਿਖ ਦਿੱਤੀਆਂ, ਜੈਨ ਧਰਮ ਦੀ ਕਥਾ ਨਹੀਂ ਲਿਖੀ ਗੁਰੂ ਗੋਬਿੰਦ ਸਿੰਘ ਨੇ ਵੀ, ਬੌਧ ਧਰਮ ਦੀ ਕਥਾ ਨਹੀਂ ਲਿਖੀ ਗੁਰੂ ਗੋਬਿੰਦ ਸਿੰਘ ਨੇ ਵੀ, ਰਾਮਾ ਅਵਤਾਰ ਲਿਖਿਆ, ਕ੍ਰਿਸ਼ਨਾ ਅਵਤਾਰ ਲਿਖਿਆ, ਤੇ ਜਿੰਨਾ 24 ਅਵਤਾਰਾਂ ਦੀ ਕਥਾ ਲਿਖੀ ਹੈ ਉਹ ਸਾਰੇ ਸਨਾਤਨੀ ਨੇ। ਐਸਾ ਕਿਉਂ? ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ, ਸਨਾਤਨ ਮਤ ਦੇ ਸਾਰੇ ਅਵਤਾਰੀ ਪੁਰਸ਼ ਗ੍ਰਸਤੀ ਨੇ, ਦੁਨੀਆਦਾਰ ਨੇ। राजे भी नहीं होना। जैन धर्म दे बानी महावीर, बौद्ध धर्म दे बानी महात्मा बुद्ध ग्रस्त नु छोड़ देता है, त्याग दा मार्ग है। ये व्यक्तिगत धर्म है, समूहक धर्म नहीं है। व्यक्तिगत धर्म ते है, सारिया दा धर्म नहीं है कि जे सारे ही ग्रस्त नु छोड़ देन, अज सारे ही छोड़ देन, ते सारे भिक्षा मंगन, ते भिक्षा देवेगा कौन? क्योंकि सारे भिक्षु बन गए, मंगण वाले बन गए। जे सारे भिक्षु बन गए तो फिर देगा कौन? कौन देगा? कोई देन वाला भी तो चाहिए ना। सारे ग्रस्त दे त्यागी बन गए तो मेरे ख्याल 200-300 साल विच धरती मनुखां तो खाली हो जाएगी, रहनी ही नहीं, खत्म ही हो गए, सिलसिला ही खत्म हो गया, मनुख दिखाई नहीं देगा क्योंकि त्यागी। व्यक्तिगत धर्म है महात्मा बुद्ध, व्यक्तिगत धर्म है महावीर का, पर व्यक्तिगत धर्म नहीं है श्री राम का, श्री कृष्ण का, जनक का। वो ग्रस्त ही ने, दुनियादार ने, वो तो समूहक धर्म है, सारे इसकी पालना कर सकते हैं। इस वास्ते सनातन मत दियां साथियां इतिहास मिथिहास धन गुरु ग्रंथ साहब दे च मिलता है, जैन बौद्ध का नहीं मिलता। हालांकि वो भी इसी देश देच पैदा होए बड़े बुलंद अवतारी पुरश ने, उन्होंने अवतार होने दे च मनण दे च मैं कोई संकोच नहीं। मैं इस तरह की गल नहीं कर रहा, मैं ये भी नहीं कहता कि ब्रह्म ज्ञानी नहीं सन, उन्हां कोल अध्यात्मिक रस नहीं सी, मैं ये भी नहीं कह रहा। पर जिस ढंग नाल उन्होंने प्राप्त किया है वो व्यक्तिगत धर्म है, समूहक नहीं है, सारे नहीं कर सकते। सारे भिक्षु बन जान तो भिक्षा देगा कौन? सारे भिक्षु बन जान तो जे सारे त्यागी बन जान तो 200-300 साल बाद ये धरती खाली हो जाएगी मनुखां तो, कुछ भी नहीं होगा। पशु पक्षी ते रहेंगे, मनुख नहीं होगा, क्योंकि मनुख तो त्यागी हो गए, ग्रस्त का त्यागी हो गया। व्यक्तिगत धर्म है महात्मा बुद्ध का, व्यक्तिगत धर्म है स्वामी महावीर का। भावे बड़ा व्यापक पद्धर से फैले आया से बौद्ध धर्म, लेकिन गुरु नानक टच नहीं करते, गुरु अर्जन देव जी नहीं सुनते, गुरु गोविंद सिंह जी महाराज विशेषता नहीं देंगे, गुस्ताखी माफ। पर राम अवतार से लिखते हैं गुरु गोविंद सिंह, कृष्णा अवतार लिखते हैं, 24 अवतारों की कथा लिखते हैं, और धन गुरु ग्रंथ साहब जी महाराज के गुरु नानक गुरु अर्जन देव जी महाराज और गुरु तेग बहादुर साहब जी महाराज सनातन मत दे इतिहास नो मिथिहास नो टच कर देने। जब ही शरण गही कृपा नित गज गराते छूटा, महिमा नाम कहा लो वरनो राम कहत बंदन ते टूटा। पुराणक साखी है, गुरु तेग बहादुर साहब जी जिक्र करते हैं। सहन सरदान दे इंद्र रोवाया, परस राम रोवे घर आया। सारा सनातन मत का इतिहास है, मिथिहास है। ये शब्द भी कुछ ऐसा ही है, आप हम लड़ीवार सरवण करो, क्योंकि मैं देख रहा, मैं जरा कीड़ी दी चाल चलदा है, जिहड़ी मेरी घड़ी है ना बड़ी तिखी चलती है, ये मेरे नालों अगे लंघ जाती है तो मैं पछड़ जाता। हूँ मैं कोशिश करदा इहदे नाल चलां, तुहानू लेट ना करा। आखरी अर्थ आप सरवण करो, एक दफा प्यार ना लाखो सतनाम।
वाहिगुरु साहिब जी तनासरी बाणी भगत नाम देव जी की। एक ओ अंकार सतगुर प्रसाद।
वाहिद शक्ति केवल एक है, और जो एक है वो की है? ओ अंकार है, वो जो ओहंकार है वो सत है, शब्द के रूप प्रकाश के रूप में सत है, सदी भी है, ओंद वाला है। सारा ज्ञान उसे तो आ रहा है, इस वास्ते गुरु है, और वो दया की मूर्ति है, बख्शिश की मूर्ति है, रहमत की मूर्ति है, करुणाकर है, तो प्रसाद है। हाँ जी,
गहरी करके नीव खुदाई ਉੱਪਰ ਮੰਡਪ ਛਾਏ।
ਬੜੀ ਗਹਿਰੀ ਬੁਨਿਆਦ ਖੁਦਵਾਈ ਹੈ, ਬੜਾ ਸੁੰਦਰ ਮਹਿਲ ਬਣਾਇਆ ਹੈ, ਬੜਾ ਸੁੰਦਰ ਮਕਾਨ ਬਣਾਇਆ ਹੈ। ਮਕਾਨ ਰਹਿਣ ਵਾਸਤੇ ਆਉਂਦਾ ਹੈ, ਬਹੁਤ ਸਾਰੇ ਰਹਿਣ ਵਾਸਤੇ ਨਹੀਂ ਬਣਾਉਂਦੇ, ਦਿਖਾਉਣ ਵਾਸਤੇ ਬਣਾਉਂਦੇ। ਔਰ ਪਤਾ ਹੈ ਮੈਨੂੰ ਪਹਿਲੇ ਬਹੁਤ ਲੋਕ ਦਿਖਾਉਂਦੇ ਸਨ, ਹੁਣ ਮੇਰਾ ਮੂੰਹ ਫੜ ਸੁਭਾਅ ਦੇਖ ਕੇ ਹੁਣ ਨਹੀਂ ਕਹਿੰਦੇ, ਨਹੀਂ ਤਾਂ ਮੈਨੂੰ ਬਹੁਤ ਸਾਰੇ ਸੱਜਣਾਂ ਦੀਆਂ ਇਹ ਗੱਲਾਂ ਭੁੱਲਦੀਆਂ ਨੇ। ਇਹ ਨਵਾਂ ਮਕਾਨ ਬਣਾਇਆ, ਇੱਕ ਕਮਰੇ 'ਚ ਲੈ ਜਾਣਗੇ, ਦੂਜੇ 'ਚ ਲੈ ਜਾਣਗੇ, ਤੀਜੇ 'ਚ ਲੈ, ਇਹ ਟਾਇਲਾਂ ਫਲਾਣੀ ਥਾਂ ਤੋਂ ਮੰਗਾਈਆਂ ਨੇ, ਇਹ ਮਾਰਬਲ ਮਕਰਾਣੇ ਤੋਂ ਆਇਆ, ਫਿਰ ਉੱਪਰ ਲੈ ਜਾਣਗੇ, ਇਹ ਸਾਡਾ ਫਲਾਣਾ ਰੂਮ ਹੈ, ਸਾਡਾ ਫਲਾਣਾ ਰੂਮ ਹੈ, ਕਿਚਨ ਦੇਖੋ, ਬਾਥਰੂਮ ਦੇਖੋ, ਦਿਖਾਉਂਦਿਆਂ ਦਿਖਾਉਂਦਿਆਂ ਘੰਟੇ ਦੋ ਘੰਟੇ ਖਰਾਬ ਕਰ। ਫਿਰ ਮੈਂ ਜਾਨ ਛੁਡਾਉਣ ਵਾਸਤੇ ਇਹਨਾਂ ਮੂਰਖਾਂ ਦਾ ਜ਼ਿਕਰ ਸੰਗਤ ਵਿੱਚ ਕਰਨਾ ਸ਼ੁਰੂ ਕੀਤਾ। ਮਕਾਨ ਰਹਿਣ ਵਾਸਤੇ ਆਉਂਦਾ, ਦਿਖਾਉਣ ਵਾਸਤੇ ਨਹੀਂ ਆਉਂਦਾ। ਰਹੋ ਤੁਸੀਂ ਖੁਸ਼ੀ ਨਾਲ ਰਹੋ। ਕੱਪੜੇ ਪਹਿਨਣ ਵਾਸਤੇ ਆਉਂਦੇ, ਨੁਮਾਇਸ਼ ਵਾਸਤੇ ਨਹੀਂ ਆਉਂਦੇ। ਭੋਜਨ ਭੁੱਖ ਮਿਟਾਉਣ ਵਾਸਤੇ ਆਉਂਦਾ, ਪ੍ਰਦਰਸ਼ਿਤ ਕਰਨ ਵਾਸਤੇ ਨਹੀਂ ਆਉਂਦਾ। ਪਰ ਮਨੁੱਖ ਨੂੰ ਨੁਮਾਇਸ਼ ਦੀ ਆਦਤ ਹੈ, ਹੰਕਾਰ ਹੈ। ਮਕਾਨ ਦੇ ਆਸਰੇ 'ਤੇ ਵੀ ਹੰਕਾਰ ਮਨੁੱਖ ਦਾ ਪ੍ਰਗਟ ਹੁੰਦਾ, ਮੇਰਾ ਉੱਚਾ ਮਕਾਨ ਹੈ, ਮਹਾਨ ਮਕਾਨ ਹੈ, ਕੋਈ ਮਾਮੂਲੀ ਮਕਾਨ ਥੋੜ੍ਹੀ ਹੈ, ਬਹੁਤ ਵੱਡੀ ਕੋਠੀ ਹੈ, ਬੜੀ ਵਧੀਆ ਕੋਠੀ ਹੈ। ਤਾਂ ਖੈਰ ਸਾਹਿਬ ਇੱਥੇ ਭਗਤ ਨਾਮਦੇਵ ਜੀ ਕਹਿ ਰਹੇ ਨੇ, ਬਹੁਤ ਗਹਿਰੀ ਬੁਨਿਆਦ ਖਿਲਾ ਕੇ ਬੜਾ ਸੁੰਦਰ ਮਕਾਨ ਬਣਾਇਆ, ਬੜਾ ਸੁੰਦਰ ਮਹਿਲ ਬਣਾਇਆ। ਹਾਂਜੀ
ਦੇਖੋ ਅਧਿਕਾਰੀ ਜਿਨ ਤ੍ਰਿਣ ਧਰ ਮੂੰਡ ਬੁਲਾਏ।
ਇਹਦੇ ਬਾਰੇ ਐਸਾ ਕਹਿੰਦੇ ਨੇ, ਇਹਦੀ ਆਯੂ ਬੜੀ ਲੰਬੀ ਸੀ, ਬੜਾ ਲੰਬਿਆ ਜੀ। ਅਜੇ ਵੀ ਰਸ਼ੀਆ ਦੇ ਡੇਢ ਡੇਢ ਸੌ ਸਾਲ, 160 ਸਾਲ ਦੇ ਬੰਦੇ ਮੌਜੂਦ ਨੇ, ਅਜੇ ਵੀ ਮੌਜੂਦ, ਲੰਬੀ ਉਮਰ ਦੇ ਮਨੁੱਖ ਅਜੇ ਵੀ ਮੌਜੂਦ ਹੈ। ਲੱਖਾਂ ਸਾਲ ਦੀ ਉਮਰ ਕਹਿੰਦੇ ਨੇ ਮਾਰਕੰਡੇ ਦੀ, ਇਹ ਤਾਂ ਮੇਰਾ ਮਨ ਮੰਨਦਾ ਨਹੀਂ। ਕਾਰਨ ਜਦ ਗਿਣਤੀ ਮਿਣਤੀ ਨਾ ਹੋਵੇ ਤਾਂ ਮਨੁੱਖ ਉਸਨੂੰ ਕਹਿ ਦਿੰਦਾ, ਹੁਣ ਇਹ ਲਖਿਆ ਨਹੀਂ ਜਾ ਸਕਦਾ, ਅਲੱਗ ਹੈ, ਲਖਿਆ ਨਹੀਂ ਜਾ ਸਕਦਾ, ਲੱਗਦਾ ਬਹੁਤ ਲੰਬਾ ਜੀਵੀ ਹੋਵੇਗਾ, ਨਹੀਂ ਪਤਾ ਹੋਵੇਗਾ ਕਦੋਂ ਜੰਮਿਆ ਹੋਵੇਗਾ, ਕਈ ਪੀੜ੍ਹੀਆਂ ਖਤਮ ਹੋ ਗਈਆਂ ਹੋਣਗੀਆਂ, ਹੋ ਰਿਹਾ ਹੋਵੇਗਾ। ਐਸੇ ਹਨ ਮਨੁੱਖ, ਅਜੇ ਵੀ ਹਨ, ਅਜੇ ਵੀ ਮੌਜੂਦ ਨੇ, ਲੰਬੀ ਉਮਰ ਵਾਲੇ। ਜੈਸੇ ਸਾਡੇ ਤ੍ਰੈਮਣ ਦੇ ਹੋਰੀ ਚੱਲੇ ਪਾਣੀ ਹਨ, ਬਾਬਾ ਫਰੀਦ ਕਹਿੰਦੇ ਨੇ, ਇਹ ਮਣ ਉਹਨਾਂ ਦੇ ਨਾਲ ਮੁਲਤਾਨ ਵਿੱਚ 28 ਸੇਰਾਂ ਦਾ ਆਉਂਦਾ ਸੀ, 40 ਕਿਲੋ ਦਾ ਨਹੀਂ ਆਉਂਦਾ ਸੀ। ਬਾਟ ਬਦਲਦੇ ਰਹੇ ਨੇ, ਤੋਲਣ ਦੇ ਪੈਮਾਨੇ, ਨਾਪਣ ਦੇ ਪੈਮਾਨੇ, ਗਿਣਤੀ ਦੇ ਅੰਦਾਜ਼ ਬਦਲਦੇ ਰਹੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸਾਡੇ ਦੇਖਦਿਆਂ ਦੇਖਦਿਆਂ ਪੈਮਾਨੇ ਬਦਲ ਗਏ, ਸੇਰ ਛਟਾਂਗ ਕਿਲੋ ਗ੍ਰਾਮ ਬਣ ਗਏ, ਕਿਲੋ ਬਣ ਗਏ, ਦੇਖਦਿਆਂ ਦੇਖਦਿਆਂ ਇਹ ਪੈਮਾਨੇ ਬਦਲਦੇ ਰਹੇ ਨੇ। ਉਹ ਜੋ ਸਾਡੇ ਤਿੰਨ ਮਨ ਕਹਿ ਰਹੇ ਨੇ, ਇਹਦੇ ਨਾਲ ਤਾਂ ਫਿਰ 2 ਟਨ ਦਾ ਵਜ਼ਨ ਹੋ ਗਿਆ, 2.25 ਟਨ ਦਾ। ਲੋਕ ਇੰਨੇ ਭਾਰੇ ਬਰਕਮ ਸਨ ਉਹਨਾਂ ਦੇ ਨਾਲ, ਨਹੀਂ ਐਸੀ ਕੋਈ ਗੱਲ ਨਹੀਂ। ਇਹ 28 ਸੇਰਾਂ ਦਾ ਮਣ ਹੁੰਦਾ ਸੀ, ਇਤਨੀ ਮਹਿਸੂਸ ਕਰਦੇ। ਮਾਰਕੰਡਾ ਰਿਸ਼ੀ ਬੜੀ ਲੰਬੀ ਆਯੂ ਤੱਕ ਜੀਵਿਆ, ਪਰ ਉਸਨੇ ਤਿਨਕਿਆਂ ਦੀ ਝੁੱਗੀ ਬਣਾਈ ਹੋਈ ਸੀ, ਕੁਛ ਕਹਿੰਦੇ ਨੇ ਤਿਨਕਿਆਂ ਦੀ ਛੱਤਰੀ ਬਣਾਈ ਹੋਈ ਸੀ, ਬਹੁਤੀ ਧੁੱਪ ਪੈ ਜਾਣੀ ਉਸ ਛੱਤਰੀ ਥੱਲੇ ਰਹਿਣਾ, ਵਰਖਾ ਪੈਣੀ ਉਸ ਛੱਤਰੀ ਥੱਲੇ ਰਹਿਣਾ, ਉਹੀ ਉਸਦੀ ਝੁੱਗੀ ਸੀ, ਉਹੀ ਉਸਦਾ ਛਾਤਾ ਸੀ। ਉਹਦੇ ਅੰਦਰ ਮਕਾਨ ਬਣਾਉਣ ਦੀ ਲਾਲਸਾ ਨਾ ਪੈਦਾ ਹੋਈ। ਉਹਨੇ ਸਾਰੀ ਜ਼ਿੰਦਗੀ ਤਿਨਕਿਆਂ ਦੀ ਝੁੱਗੀ ਦੇ ਜੋ ਹੈ ਕੱਢ ਦਿੱਤੀ, ਇਹ ਬੰਦੇ ਉਹਦੇ ਨਾਲੋਂ ਤਾਂ ਤੇਰੀ ਜ਼ਿਆਦਾ ਉਮਰ ਨਹੀਂ ਹੈ, ਇਹ ਨਹੀਂ ਮਕਾਨਾਂ 'ਚ ਹੀ ਫਸ ਕੇ ਰਹਿ ਗਏ ਹੈ, ਤੂੰ ਕਿਸੇ 'ਚ ਹੀ ਆਪਣੇ ਹੰਕਾਰ ਨੂੰ ਪ੍ਰਦਰਸ਼ਿਤ ਪਿਆ ਕਰਦਾ। ਹਾਂਜੀ
ਕਰਤਾ ਰਾਮ ਸੁਨੇਹੇ,
ਸਾਡਾ ਜਿਹੜਾ ਕਰਤਾ ਹੈ ਬੜਾ ਪਿਆਰਾ ਰਾਮ ਹੈ, ਉਹ ਈਸ਼ਵਰ ਹੈ, ਉਹ ਸਾਡਾ ਕਰਦਾ, ਸਾਰੇ ਜਗਤ ਦਾ ਕਰਤਾ। ਹਾਂਜੀ
ਕਾਹੇ ਰੇ ਨਰ ਗਰਭ ਕਰਤ ਬਿਨਸ ਜਾਏ ਝੂਠੀ
ਦੇਹੀ ਦਾ ਕਿਉਂ ਇਤਨਾ ਅਹੰਕਾਰ ਕਰਦੇ ਹੋ, ਕਿਉਂ ਇਤਨੀ ਜੀਵੇਸ਼ਨਾ ਤੇ ਕਿਉਂ ਇਤਨੀ ਲਾਲਸਾ ਤੇ ਕਿਉਂ ਇਤਨਾ ਅਹੰਕਾਰ? ਇਹ ਤੇ ਝੂਠੀ ਹੈ, ਇਹਨੂੰ ਬਿਨਸਦਿਆਂ ਦੇਰ ਨਹੀਂ ਲੱਗਦੀ, ਇਹਨੂੰ ਨਾ ਸੌਂਦਿਆਂ ਦੇਰ ਨਹੀਂ ਲੱਗਦੀ। ਹਾਂਜੀ,
ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ।
ਹੰਕਾਰ ਟਿਕਦਾ ਹੈ ਮੇਰੇ ਤੇ, ਜੇ ਮੇਰਾ ਹੀ ਕੁਛ ਨਹੀਂ ਤੇ ਹੰਕਾਰ ਕਿੱਥੇ ਟਿਕੇਗਾ? ਮੇਰਾ ਤਨ, ਮੇਰਾ ਧਨ, ਮੇਰੀ ਪ੍ਰਭਤਾ, ਮੇਰਾ ਪਰਿਵਾਰ, ਮੇਰੀ ਸ਼ਕਤੀ, ਮੇਰਾ ਸਵਪਨ, ਮੇਰਾ ਗਿਆਨ, ਮੇਰੀ ਸਮਝ, ਜਿਤਨਾ ਮੇਰਾ ਮੇਰਾ ਹੋਵੇਗਾ ਉਤਨਾ ਹੀ ਹੰਕਾਰ ਵੱਧ ਜਾਂਦਾ। ਸੰਤ ਹੰਕਾਰ ਨੂੰ ਮਿਟਾਉਂਦਾ ਹੈ। ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਮੇਰਾ ਤੇ ਕੁਛ ਵੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਹੁਣ ਹੰਕਾਰ ਕਿੱਥੇ ਬੈਠੇ? ਹੰਕਾਰ ਤੇ ਬੈਠਦਾ ਮੇਰੇ ਤੇ, ਮੇਰਾ ਹੀ ਕੁਛ ਨਹੀਂ, ਕਿੱਥੇ ਬੈਠੇਗਾ? ਮੇਰਾ ਤਨ, ਮੇਰਾ ਧਨ, ਮੇਰੀ ਪ੍ਰਭਤਾ, ਮੇਰਾ ਪਰਿਵਾਰ, ਮੇਰੀ ਕੁਲ, ਮੇਰੀ ਸੰਪਦਾ, ਮੇਰੀ ਸਮਝ, ਮੇਰਾ ਗਿਆਨ, ਮੇਰੀਆਂ ਡਿਗਰੀਆਂ, ਮੇਰੀ ਸਮਝ, ਮੇਰਾ ਮੇਰਾ ਵੱਧਦਾ ਜਾਏਗਾ, ਹੰਕਾਰ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ। ਅਹੰਕਾਰ ਬੈਠਦਾ ਹੈ ਮੇਰੇ ਦੇ ਸਿੰਘਾਸਣ ਤੇ, ਨਿਰੰਕਾਰ ਬੈਠਦਾ ਹੈ ਤੇਰੇ ਦੇ ਸਿੰਘਾਸਣ ਤੇ, ਮੇਰੇ ਤੇ ਨਹੀਂ। ਤੂੰ ਤੂੰ ਕਰਤਾ ਤੂੰ ਵਾਇਆ, ਮੁਝ ਮੈਂ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ, ਮੇਰੀ ਮੇਰੀ ਕਹਿਰੋ ਕਰਤੇ ਦੁਰਯੋਧਨ ਸੇ ਭਾਈ। ਦੁਰਯੋਧਨ ਆਪਣੇ ਵਕਤ ਦਾ ਬੜਾ ਪ੍ਰਬਲ ਹੰਕਾਰੀ, 17 ਦਿਨ ਸ੍ਰੀ ਕ੍ਰਿਸ਼ਨ ਸਮਝਾਉਂਦੇ ਰਹੇ। ਹੁਣ ਕ੍ਰਿਸ਼ਨ ਜੈਸਾ ਸਮਝਾਉਣ ਵਾਲਾ ਹੋਵੇ, ਸੂਝਵਾਨ ਹੋਵੇ, ਵਕਤ ਦਾ ਅਵਤਾਰੀ ਪੁਰਸ਼ ਹੋਵੇ, ਬੜਾ ਬਾਰੀਕ ਬੀਨ ਹੋਵੇ ਅਤੇ ਸਮਝਾਉਣ ਦੀ ਉਸਦੇ ਕੋਲ ਕਲਾ ਵੀ ਹੋਵੇ, ਯੁਕਤੀ ਵੀ ਹੋਵੇ, ਉਕਤੀ ਵੀ ਹੋਵੇ, ਅਤੇ ਦੁਰਯੋਧਨ ਫਿਰ ਆਕੜ ਕੇ ਖੜਾ ਹੋ ਜਾਏ, ਇਸਦਾ ਮਤਲਬ ਬੜਾ ਹੰਕਾਰੀ ਸੀ। ਉਹਦੇ ਸਾਹਮਣੇ ਕ੍ਰਿਸ਼ਨ ਛੋਟਾ ਹੈ, ਕੁਛ ਵੀ ਨਹੀਂ ਹੈ। ਜਦ ਸ੍ਰੀ ਕ੍ਰਿਸ਼ਨ ਨੇ ਕਿਹਾ ਤੂੰ 5 ਪਿੰਡ ਦੇ ਦੇ, ਮਸਲਾ ਹੱਲ ਹੋ ਜਾਏਗਾ, ਖੂਨ ਖਰਾਬੇ ਤੋਂ ਬਚ ਜਾਵਾਂਗੇ, ਦੁਰਯੋਧਨ ਕਹਿੰਦਾ ਭਗਵਾਨ ਗੱਲ ਸੁਣੋ, ਮੈਂ 5 ਸੂਈਆਂ ਜਿਤਨੀ ਵੀ ਜਗ੍ਹਾ ਨਹੀਂ ਦੇਣੀ, ਨਹੀਂ ਦੇਣੀ। ਸਾਰੀ ਸਿਕਸ਼ਾ ਠੁਕਰਾ ਕੇ ਰੱਖ ਦਿੱਤੀ, ਕ੍ਰਿਸ਼ਨ ਦਾ ਸਾਰਾ ਸਮਝਾਇਆ ਹੋਇਆ ਇੱਕ ਪਾਸੇ ਕਰ ਦਿੱਤਾ, ਅਤੇ ਇੱਕ ਕੋਹ ਨੂੰ ਗਾਲਬੁਨ 1.5-2 ਮੀਲ ਦਾ ਮੰਨਦੇ ਨੇ, ਅਤੇ 2 ਕੋਹ ਦਾ 1 ਯੋਜਨ ਮੰਨਦੇ ਨੇ, ਅਤੇ 12 ਯੋਜਨ ਲਾ ਲਈਏ, ਚਲੋ 4 ਦੇ ਹਿਸਾਬ ਨਾਲ ਵੀ ਦੇਈਏ, ਵਿਸਤਾਰ ਕਰੀਏ, 12 ਚੌਕ 48, ਅਤੇ ਚਲੋ 1.5 ਮੀਲ ਦਾ ਮੰਨ ਲਈਏ, ਫਿਰ 30-32 ਤਾਂ ਹੋ ਹੀ ਗਿਆ। ਇਤਨੀ ਲੰਬੀ ਉਸਦੀ ਸੈਨਾ ਸੀ, ਇਤਨੀ ਫੌਜ ਸੀ ਉਸਦੇ ਕੋਲ, ਜਿਹੜੀਆਂ ਟੁਕੜੀਆਂ ਲੜੀਆਂ, ਇਤਨੀਆਂ ਟੁਕੜੀਆਂ ਸਨ ਫੌਜ ਦੀਆਂ, ਇਤਨੇ ਏਰੀਏ ਵਿੱਚ ਫੈਲੀਆਂ ਹੋਈਆਂ, ਇਤਨੀ ਦੂਰ ਤੱਕ ਫੈਲੀ ਹੋਈ, 12 ਯੋਜਨ ਤੱਕ ਜਿਸਦਾ ਦਬਦਬਾ ਫੌਜ ਦਾ, ਇਤਨੀ ਸ਼ਕਤੀਸ਼ਾਲੀ ਫੌਜ, ਛਤਰਪਤੀ ਰਾਜਾ, ਇਤਨੀ ਸ਼ਕਤੀ, ਦੇਹੀ ਗਿਰਜਨ ਖਾਈ, ਦੇਹੀ ਦਾ ਅੰਤਮ ਸੰਸਕਾਰ ਵੀ ਨਹੀਂ ਹੋਇਆ, ਅੰਤਮ ਕਿਰਿਆ ਵੀ ਨਹੀਂ ਹੋਈ, ਗਿਰਜਾ ਨੇ ਖਾਧੀ। ਕਈ ਕਹਿੰਦੇ ਨੇ ਪੱਥਰ ਦੀ ਦੇਹੀ ਸੀ, ਦਰਅਸਲ ਕਈ ਦਫ਼ਾ ਅਸੀਂ ਮਿਥਿਹਾਸ ਨੂੰ ਇਤਿਹਾਸ ਦੀ ਸ਼ਕਲ ਦੇ ਦਿੰਦੇ ਹਾਂ, ਬਦਕਿਸਮਤੀ ਹੈ। ਬਹੁਤ ਕਠੋਰ ਬੰਦਾ ਹੋਵੇ, ਪੱਥਰ ਦਿਲ ਹੈ, ਅਤੇ ਬੜਾ ਮਜ਼ਬੂਤ ਸਰੀਰ ਹੋਵੇ, 10-10-15 ਨੂੰ ਇਕੱਠਾ ਹੀ ਪਛਾੜ ਕੇ ਰੱਖ ਦੇਵੇ ਅਤੇ ਕਹਿ ਦਿੰਦੇ ਹਾਂ ਸਰੀਰ ਥੋੜ੍ਹੀ ਹੈ ਅਤੇ ਪੱਥਰ ਹੈ। ਵਾਕਈ 10-15 ਸਰੀਰਾਂ ਨੂੰ ਪਛਾੜ ਕੇ ਰੱਖ ਸਕਦਾ ਸੀ, ਬੜਾ ਮਜ਼ਬੂਤ ਬੰਦਾ ਸੀ, ਬੜੀ ਮਜ਼ਬੂਤੀ ਸੀ ਉਸ ਕੋਲ, ਦਿਲ ਤੇ ਪੱਥਰ ਸੀ, ਸਰੀਰ ਵੀ ਪੱਥਰ ਵਰਗਾ ਸੀ। ਪੱਥਰ ਵਰਗਾ ਸਰੀਰ ਸੀ, ਪੱਥਰ ਸਰੀਰ ਨਹੀਂ ਸੀ, ਪੱਥਰ ਵਰਗਾ ਦਿਲ ਸੀ, ਪੱਥਰ ਦਿਲ ਨਹੀਂ ਸੀ। सख्त सी, बहुत मजबूत सी। भावें कितना मजबूत सी, भावें कितना सख्त सी, देही ते उसकी गिरजा ने खा दी। गिरजा बहुवचन है, इल्ला ने खा दी है, गिरजा ने खा दी है। अंतम संस्कार तक नहीं हुए, अंतम क्रिया तक नहीं हुई। भावें इतना छत्रपति राजा, इतनी लंबी चौड़ी उसके कोल फौज, इतना मजबूत दिल, इतना मजबूत शरीर, देही गिरजा ने खा दी। हां जी,
सर्व सोयन की लंका होती, रावण से अदकाए।
सारी दी सारी लंका सोने दी, बड़ी वड्डी है लंका, महल सोने दे, दीवारां सोने दियां, महलां दे गुंबद सोने दे। इतना सोना कठा कीता, विज्ञान भी बड़ी उन्नति कर गया सी उना देना च लंका च। चंद सूरज जाके तपत रसोई, सीधी सूरज दियां किरणां नाल उसदे चुल्हे जलदे सन, रसोई दे लकड़ां नहीं बलदियां सन, कोले गैस नहीं, सौर ऊर्जा सूरज दी गर्मी नाल उहदी रसोई तपदी सी। इतना शक्तिशाली और इतनी उत्थे साइंस दी उन्नति हो चुकी सी, और इतना ओ धनाढ़। हां जी,
दरबंद हाथी खिन महर पई पराए।
दर्द ते इतने हाथी बने हुए सन, घोड़े बने हुए सन, इतने वाहन, ऐसी सोने दी लंका किथे गया, मिट्टी च मिट्टी हो गया, खाक हो गया, राख हो गया। हां जी,
दुर्भाषा स्यों करत थगौरी, जादव ए फल पाए।
कृष्ण जी दी सारी कुल यादव ये जाके द्वारका वस गए सन। भावें जन्म ते मथुरा दे चोया सी श्री कृष्ण दा, पर कंस दा सौरा जड़ा जरा सिंध सी वो बड़ी बदले दी भावना रखदा सी, उस तो निजात लई इन्होंने द्वारका का रुख किया, गुजरात का रुख किया। सारी जिंदगी श्री कृष्ण ने गुजरात बतीत की थी। समंदर के कंडे नगरी वसाई जिसका नाम द्वारका, उत्थे ऋषि रहिंदे सन, जिथे अजकल मंदिर सोमनाथ है। समंदर के कंडे से तपस्या करता सी ये दुर्भाषा ऋषि, पर काली तबीयत का से और थोड़ी जी गल से भी क्रोधी हो जाता। क्रोध उसका कर्म नहीं सी, क्रोध उसके संस्कारां दे ही सिर्फ नहीं सी, क्रोध उसका सुभाव बन गया, सुभाव बन गया। जब उसनू क्रोध चढ़ रहा सी वह नहीं देखता सी अगला कौन है, कौन है। यादवों के मुंडे ने, मुंडिया ने जो कृष्ण जी की कुल तो सन, एक दिन मजाक सूझी मुंडिया, आखिर मजाक सूझती है। एक मुंडे नु जबरानी लिबास पहना के, जनाना रूप बना के, एक लोहे की बाटी नु पुठा पेट से बन के ले गए दुर्भाषा को। कहन लगे ऋषि जी ये शर्मांदी है बच्ची, असी पूछते हैं आप को इसकी कुख तो लड़का होवेगा के लड़की, दसो। और ओ ऋषि सी, साधना करने वाला सी, अंतर्मुखी सी, जान गया मजाक पे कर दे, मजाक पे कर दे। बस क्रोध चढ़े, इतना क्रोध चढ़िया कि कम वक्त तो इसको ओ पैदा होगा जिसके नाल थोड़ी सारी कुल का सत्यानाश होगा, थोड़ी सारी कुल तबाह होगी। कृष्ण जी नू पता चले, उस संत ने शराप दे दिता। विज्ञान गलत हथा चला जाए तो एटम बम बनता है, हाइड्रोजन बम बनता है, लखा मनुख तबाह करो। नाम रस सिद्धि बन के, शक्ति बन के अगर क्रोधी कुल चला जाए
ਗੁਸਤਾਖੀ ਮਾਫ, ਉੱਥੋਂ ਸਰਾਪ ਨਿਕਲਦੇ ਹਨ, ਸਰਾਪ ਨਿਕਲਦੇ ਹਨ। ਇੱਕ ਸਾਇੰਟਿਸਟ ਐਟਮ ਬੰਬ ਬਣਾ ਸਕਦਾ ਹੈ, ਲੱਖਾਂ ਨੂੰ ਤਬਾਹ ਕਰ ਸਕਦਾ, ਇੱਕ ਰਿਸ਼ੀ ਵੀ ਇਸ ਤਰ੍ਹਾਂ ਕਰ ਸਕਦਾ ਸਰਾਪ ਦੇ ਕੇ, ਉਹਦੇ ਕੋਲ ਵੀ ਬੜੀ ਸ਼ਕਤੀ ਹੈ, ਪਰ ਇਹ ਸ਼ਕਤੀ ਦਾ ਗਲਤ ਇਸਤੇਮਾਲ ਹੈ। ਗਲਤ ਇਸਤੇਮਾਲ ਕਰ ਸਕਦਾ ਸਾਇੰਟਿਸਟ, ਗਲਤ ਇਸਤੇਮਾਲ ਕਰ ਸਕਦਾ ਇੱਕ ਸੰਤ। ਉਹਨੇ ਸਰਾਪ ਦਿੱਤਾ, ਇਸ ਤੋਂ ਉਹ ਪੈਦਾ ਹੋਵੇਗਾ ਜਿਹੜਾ ਸਾਰੀਆਂ ਹੀ ਯਾਦਵਾਂ ਦੀ ਕੁੱਲ ਨੂੰ ਨਾਸ਼ ਕਰੇਗਾ। ਜਦ ਯਾਦਵਾਂ ਨੂੰ ਖਬਰ ਪਹੁੰਚੀ, ਵੱਡੇ ਵਡੇਰਿਆਂ ਨੂੰ ਖਬਰ ਪਹੁੰਚੀ, ਤੇ ਸਰਾਪ ਸੰਤ ਦਾ ਲੱਗੇਗਾ। ਹੁਣ ਕੀ ਕਰੀਏ, ਸਾਰੇ ਕ੍ਰਿਸ਼ਨ ਜੀ ਕੋਲ ਗਏ ਵੀ ਤੁਸੀਂ ਵਕਤ ਦੇ ਸੂਝਵਾਨ ਪੁਰਸ਼ ਹੋ, ਮਹਾਨ ਸੰਤ ਹੋ, ਅਵਤਾਰੀ ਪੁੱਤ, ਤੁਸੀਂ ਦੱਸੋ। ਕਹਿਣ ਲੱਗੇ ਇੰਜ ਕਰੋ, ਇਸ ਬਾਟੀ ਨੂੰ ਪੱਥਰ ਤੇ ਰਗੜੋ, ਖਤਮ ਕਰ ਦਿਓ। ਔਰ ਇਸ ਨੂੰ ਸਮੁੰਦਰ ਵਿੱਚ ਪਾ ਦਿਓ। ਨਿੱਕਾ ਜਿਹਾ ਜਿਹਾ ਟੁਕੜਾ ਬਚ ਗਿਆ ਨਾ, ਤਿੱਖਾ ਵੀ ਬੜਾ ਸੀ ਤੇ ਰਗੜਨਾ ਬੜਾ ਔਖਾ ਸੀ, ਉਹ ਉਂਝ ਸਮੁੰਦਰ ਦੇ ਸੁੱਟ ਦਿੱਤਾ ਗਿਆ। ਪੁਰਾਣ ਸਾਖੀ ਹੈ ਜਿਸ ਨੂੰ ਨਾਮ ਦੇ ਬਿਆਨ ਪਏ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਉਹ ਟੁਕੜਾ ਮੱਛਲੀ ਖਾ ਗਈ, ਇੱਕ ਮਛੇਰੇ ਨੇ ਪਕੜਿਆ ਮਛਲੀ, ਉਸਨੇ ਵੇਚੀ, ਉਸਨੂੰ ਵੇਚੀ ਜਿਹੜਾ ਸ਼ਿਕਾਰੀ ਸੀ। ਮਛਲੀ ਦੇ ਚੋਂ ਇਹ ਲੋਹੇ ਦਾ ਟੁਕੜਾ ਨਿਕਲਿਆ, ਉਹਨੇ ਆਪਣੇ ਤੀਰ ਨਾਲ ਜੋੜਿਆ ਉਸ ਸ਼ਿਕਾਰੀ ਦਾ। ਬਾਟੀ ਨੂੰ ਜਿਹੜਾ ਘਿਸਿਆ ਲੋਹੇ ਦੀ ਮਹਿਲ, ਲੋਹੇ ਦੇ ਜ਼ਰੇ ਸਮੁੰਦਰ ਦੇ ਉਛਲੇ ਪਾਣੀ ਨਾਲ ਬਾਹਰ ਆਏ ਜ਼ਮੀਨ ਤੇ, ਉਸ ਤੋਂ ਸਰਕੰਡਾ ਬਣਿਆ। ਇੰਜ ਕਹਿੰਦੇ ਇੱਕ ਦਿਨ ਸਾਰੇ ਯਾਦਵਾਂ ਨੇ, ਕੋਈ ਖੁਸ਼ੀ ਦਾ ਦਿਨ ਹੋਣਾ, ਕੋਈ ਤਿਉਹਾਰ ਹੋਣਾ, ਖੂਬ ਸ਼ਰਾਬ ਪੀਤੀ ਜਿਵੇਂ ਆਮ ਬੰਦਿਆਂ ਦੀ ਆਦਤ ਆਉਂਦੀ, ਕੋਈ ਖੁਸ਼ੀ ਦਾ ਦਿਨ ਹੈ ਤੇ ਪੀਓ, ਹੋਰ ਪਸ਼ੂ ਬਣੋ, ਖੁਸ਼ੀ ਦਾ ਦਿਨ ਤੇ ਪਸ਼ੂ ਬਣੋ, ਹੱਦ ਹੋ ਗਈ। ਥੋੜ੍ਹੀ ਬਹੁਤ ਜਿਹੜੀ ਅਕਲ ਹੈ ਉਸ ਤੋਂ ਵੀ ਥੱਲੇ ਜਾਓ। ਇਹ ਬਹੁਤ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਮਨੁੱਖ ਦੀ ਕਮਜ਼ੋਰੀ ਹੈ। ਖੂਬ ਸ਼ਰਾਬ ਪੀਤੀ, ਉੱਥੇ ਆ ਕੇ ਖਰਮਸਤੀਆਂ ਕੀਤੀਆਂ, ਜੂਆ ਖੇਡਣ ਲੱਗੇ, ਫਿਰ ਲੜ ਪਏ ਜਿਵੇਂ ਸ਼ਰਾਬੀ ਲੜ ਪੈਂਦੇ। ਸਰਕੰਡਾ ਪੁੱਟ ਪੁੱਟ ਕੇ ਮਾਰਿਆ ਇੱਕ ਦੂਜਿਆਂ ਨੂੰ, ਸਾਰੇ ਹੀ ਖਤਮ ਹੋਏ, ਉਹਨਾਂ ਦੇ ਮੁਖੀ ਸਾਰੇ ਹੀ ਮਾਰੇ ਗਏ। ਸ਼ਿਕਾਰੀ ਨੇ ਜਿਹਦੇ ਚੋਂ ਬਾਟੀ ਦਾ ਟੁਕੜਾ ਸੀ ਤੀਰ ਨੂੰ ਲਾਇਆ ਸੀ, ਜਾਏ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ ਜਿਲ ਮਿਲ ਜਮਕੇ ਵਾਂਗੋਂ ਤਾਰੇ। ਪ੍ਰਭਾਸ ਨਾਮ ਦਾ ਤੀਰਥ ਹੈ ਮੰਦਰ ਸੋਮਨਾਥ, ਉਹ ਇੱਕ ਤੀਰਥ ਹੈ, ਉਹਨੂੰ ਪ੍ਰਭਾਸ ਕਹਿੰਦੇ ਨੇ। ਸਮੁੰਦਰ ਦੇ ਕੰਢੇ ਜੰਗਲ ਦੇ ਚ ਗੋਡੇ ਤੇ ਪੈਰ ਰੱਖ ਕੇ ਥੋੜੇ ਲੇਟੇ ਨੇ ਦਰਖਤ ਦੀ ਛਾਂ ਥੱਲੇ, ਸ੍ਰੀ ਕ੍ਰਿਸ਼ਨ ਨੀਂਦ ਆ ਗਏ, ਠੰਡੀ ਹਵਾ ਸੀ, ਨੀਂਦ ਆ ਗਈ। ਚਰਨ ਕਮਲ ਵਿੱਚ ਪਦਮ ਹੈ ਜਿਲ ਮਿਲ ਜਮਕੇ ਵਾਂਗੂ ਤਾਰੇ, ਭਾਈ ਗੁਰਦਾਸ ਪਰ ਚਰਨਾਂ ਦੇ ਚ ਪਦਮ ਹੈ। ਸ਼ਿਕਾਰੀ ਨੂੰ ਇੰਝ ਦਿਸਾ ਜਿਵੇਂ ਹਿਰਨ ਦੀ ਅੱਖ, ਉਹਨੇ ਖਿੱਚ ਕੇ ਤੀਰ ਮਾਰਿਆ, ਉਹੀ ਜਿਹੜਾ ਬਾਟੀ ਦਾ ਟੁਕੜਾ ਨਾਲ ਲੱਗਿਆ ਸੀ, ਲੱਗਿਆ ਸੀਨੇ, ਉਸੇ ਨਾਲ ਕ੍ਰਿਸ਼ਨ ਦਾ ਅੰਤ ਹੋਇਆ। ਸਾਰੀ ਯਾਦਵਾਂ ਦੀ ਕੁੱਲ ਨਾਸ ਹੋ ਗਈ, ਯਾਦਵਾਂ ਦੇ ਸਿਰਮੌਰ ਸ੍ਰੀ ਕ੍ਰਿਸ਼ਨ, ਉਹਨਾਂ ਸਾਰੇ ਯਾਦਵਾਂ ਦੇ ਨਾਲ ਕ੍ਰਿਸ਼ਨ ਜੀ ਦਾ ਅੰਤ ਹੋਇਆ। ਤੋ ਨਾਮਦੇਵ ਉਸੇ ਸਾਖੀ ਨੂੰ ਸਾਹਮਣੇ ਰੱਖਦੇ ਪਏ ਨੇ, ਦੁਰਬਾ ਸਾਸਿਓ ਕਰਤ ਟਗੋਰੀ, ਯਾਦਵ ਇਹ ਫਲ ਪਾਏ। ਹਾਂਜੀ,
ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ,
ਕੀਤੀਏ ਪਰਿਪੂਰਨ ਪਰਮਾਤਮਾ ਨੇ ਨਾਮਦੇਵ ਦੇ ਉੱਪਰ ਨਾ ਜੀਵਨ ਦੀ ਲਾਲਸਾ ਤੇ ਨਾ ਹੀ ਹੰਕਾਰ, ਇਹਨਾਂ ਦੋਹਾਂ ਤੋਂ ਛੁਟਕਾਰਾ ਹੋ ਗਿਆ। ਕਿਉਂਕਿ ਦੋ ਮਜ਼ਮੂਨ, ਦੋ ਵਿਸ਼ੇ ਨਾਮਦੇਵ ਨੇ ਅੱਗੇ ਰੱਖੇ, ਗੋਬਿੰਦ ਨੇ ਕਿਰਪਾ ਕੀਤੀ ਹੈ, ਪ੍ਰਭੂ ਨੇ ਕਿਰਪਾ ਕੀਤੀ ਹੈ ਨਾਮਦੇਵ ਨੇ, ਹਰੀ ਦੇ ਗੁਣ ਗਾਉਂਦੇ ਨੇ ਤੇ ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਪਰਮ ਜੀਵਨ ਮਿਲ ਗਿਆ, ਇਸ ਜੀਵਨ ਦੀ ਲਾਲਸਾ ਨਹੀਂ ਰਹੀ। ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਦਿਸ ਪਿਆ ਆਪਣਾ ਤੇ ਕੁਛ ਵੀ ਨਹੀਂ ਹੈ, ਤੋ ਹੰਕਾਰ ਵੀ ਮਿਟ ਗਿਆ। ਸਭ ਕੁਝ ਪ੍ਰਭੂ ਹੈ, ਸਭ ਕੁਝ ਪਰਮਾਤਮਾ ਹੈ, ਸਾਹਿਬ ਰਹਿਮਤ ਕਰਨ। ਇਹ ਅਵਸਥਾ ਸਾਰਿਆਂ ਦੀ ਬਣਾਉਣ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ।